गुरु अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहो तेग बहादुर परम कृपाला परम कृपाला श्री गुरु गोबिंद सिंह विशाला गुरु तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत वैराग श्री गुरु ग्रंथ साहिब उदद बंदों करे अनुराग श्री गुर शब्द कमाए जिन जीते पंच विकार तिन संतन को बंदना सिर चरणन पर तार सतगुर मम बेरी कटहो निज बेरी पर चार एह बेरी होए भव सफल बिन बेरी कर पार एकंकारा सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतर जामी दीन दुनिया दे मालक चबर शतर तखत दे मालक समरथ सतगुरु प्रतख सतगुरु दीन दयाल कृपाल अंतर जामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह दासां गरीबां दे लोक परलोक विच पड़दे कजण वाले सच्चे पातशाह समूह महिमां दे मालक सच्चे पातशाह तन तन अंतर जामी राजन के राजा महाराजन के महाराजा तन तन श्री गुरु ग्रंथ साहिब जी महाराज
तन तन श्री गुरु ग्रंथ साहिब जी
बहुत ही प्रेम दे नाल फेर आखो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
श्री गुरु ग्रंथ साहिब महाराज जी दी पवित्र हजूरी विच सज के ਗੁਰੂ ਦੀ ਰਸ ਭਿੰਨੀ ਬਾਣੀ, ਅੰਮ੍ਰਿਤਮਈ ਬਾਣੀ, ਮਹਾਨ ਸੁੱਖ ਦੇਣ ਵਾਲੀ ਬਾਣੀ ਦਾ ਕੀਰਤਨ ਆਪ ਸਮੂਹ ਸੰਗਤ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਆਓ ਸਾਰੀ ਸੰਗਤ ਦਾਸ ਜੀ ਤੇ ਆਪਣੀ ਹਾਜ਼ਰੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤਿਨ੍ਹਾਂ ਦਾ ਪਵਿੱਤਰ ਇਤਿਹਾਸ ਆਪ ਸਮੂਹ ਸੰਗਤ ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਘਰ ਵਿੱਚ ਬਹੁਤ ਕੁਝ ਐਸਾ ਹੈ ਜੋ ਸਾਨੂੰ ਨਹੀਂ ਪਤਾ, ਔਰ ਬਹੁਤ ਕੁਝ ਐਸਾ ਹੈ ਜੋ ਆਪਾਂ ਮਾਣਿਆ ਨਹੀਂ, ਪਰ ਉਹ ਗੱਲਾਂ ਹਨ, ਇਹੋ ਜਿਹੀਆਂ ਗੱਲਾਂ ਨਹੀਂ। ਉਹਨਾਂ ਵਿੱਚੋਂ ਆਪ ਜੀ ਇੱਕ ਪ੍ਰਸੰਗ ਆਪ ਜੀ ਨੇ ਸੁਣਿਆ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਾਬਾ ਗੁਰਦਿੱਤਾ ਜੀ ਨੂੰ ਇੱਧਰ ਕੀਰਤਪੁਰ ਸਾਹਿਬ ਸ਼ਹਿਰ ਵਸਾਉਣ ਵਾਸਤੇ ਭੇਜ ਰਹੇ ਨੇ, ਉੱਥੇ ਨਾਲ ਦੀ ਨਾਲ ਇਹ ਆਖਿਆ, ਉੱਥੇ ਇੱਕ ਬਜ਼ੁਰਗ ਸੰਤ ਜਿਨ੍ਹਾਂ ਦਾ ਨਾਮ ਹੀ ਬੁੱਢਣ ਸ਼ਾਹ ਹੈ, ਗੱਜ ਕੇ ਆਖੋ ਵਾਹਿਗੁਰੂ, ਜਿਨ੍ਹਾਂ ਦਾ ਨਾਮ ਹੀ ਬੁੱਢਣ ਸ਼ਾਹ ਹੈ, ਅਤੇ ਉਹ ਆਪ ਜੀ ਨੂੰ ਉਡੀਕ ਰਹੇ ਨੇ। ਬਾਬਾ ਗੁਰਦਿੱਤਾ ਜੀ ਬਹੁਤ ਹੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਮਹਾਰਾਜ ਮਹਾਰਾਜ ਉਹ ਕੌਣ ਸੰਤ ਨੇ, ਕਿਵੇਂ ਯਾਦ ਕਰ ਰਹੇ ਨੇ, ਮੇਰੇ ਮਿਲਣ ਨਾਲ ਉਹ ਕੀ ਹੋਏਗਾ। ਫਿਰ ਉਹਨਾਂ ਕਥਾ ਦੱਸੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਸਥਾਨ 'ਤੇ ਗਏ ਨੇ, ਉਸ ਇਲਾਕੇ ਵਿੱਚ ਗਏ ਨੇ। ਕਹਿਣ ਲੱਗੇ, ਹੁਣ ਗੁਰੂ ਸਾਹਿਬ ਨੇ ਤਾਂ ਬਹੁਤ ਸਾਰੇ ਇਲਾਕਿਆਂ ਨੂੰ ਭਾਗ ਲਾਇਆ ਜੀ, ਤਿੱਬਤ, ਚੀਨ, ਇੱਥੋਂ ਇਹ ਵੀ ਇਲਾਕਿਆਂ ਬਾਰੇ ਦੱਸਦੇ ਵੀ ਇੱਧਰ ਵੀ ਗੁਰੂ ਜੀ ਨੇ ਆਪਣੇ ਚਰਨ ਪਾਏ ਜੀ। ਅਤੇ ਕੱਲ੍ਹ ਕਥਾ ਵਿੱਚ ਇੱਕ ਬਹੁਤ ਸੋਹਣਾ ਬਚਨ ਆਇਆ ਸੀ ਬਾਬਾ ਜੀ, ਬਾਬਾ ਮਰਦਾਨਾ ਜੀ ਨੇ ਉਹ ਬਚਨ ਕੀਤਾ ਸੀ ਵੀ ਜਿਨ੍ਹਾਂ ਨੂੰ ਉਪਦੇਸ਼ ਦੇਣਾ ਆਉਂਦਾ ਗੁਰੂ ਨਾਨਕ ਸਾਹਿਬ ਆਪੇ ਹੀ ਪਹੁੰਚ ਜਾਂਦੇ ਉਹਨਾਂ ਕੋਲ ਜੀ। ਹਾਂਜੀ, ਜਿਨ੍ਹਾਂ ਨੂੰ ਸੁਧਾਰਨਾ ਪਏ, ਭਾਵੇਂ ਰੋਮ ਰੋਮ ਕਿਉਂ ਨਾ ਹੋਵੇ ਜੀ, ਸੱਚੇ ਪਾਤਸ਼ਾਹ ਉੱਥੇ ਆਪ ਹੀ ਚੱਲ ਜਾਂਦੇ ਜੀ। ਗੁਰੂ ਜੀ ਨੇ ਉਪਦੇਸ਼ ਦੇ ਕੇ ਨਾਲ ਕਿਰਪਾ ਵੀ ਵਰਤਾਈ ਜੀ। ਹਾਂਜੀ, ਜਦੋਂ ਗੁਰੂ ਸਾਹਿਬ ਦੇ ਰਹੇ ਹੁੰਦੇ ਉਪਦੇਸ਼, ਨਾਲ ਕਿਰਪਾ ਵੀ ਵਰਤਾ ਰਹੇ ਹੁੰਦੇ ਨੇ। ਨਿਰੇ ਉਪਦੇਸ਼ ਦੇਣ ਨਾਲ ਕਿਸੇ ਦਾ ਜੀਵਨ ਨਹੀਂ ਚੇ ਬਦਲਦਾ ਜੀ, ਗੱਜ ਕੇ ਆਖੋ ਵਾਹਿਗੁਰੂ। ਨਿਰਾ ਉਪਦੇਸ਼ ਤੇ ਬਹੁਤ ਸਾਰੇ ਦੇ ਰਹੇ ਨੇ, ਦਿਨ ਰਾਤ ਟੀਵੀਆਂ ਤੇ ਨਿਰਾ ਉਪਦੇਸ਼ ਹੀ ਚੱਲ ਰਿਹਾ ਜੀ। ਹਾਂਜੀ, ਨਿਰੇ ਉਪਦੇਸ਼ ਦੇਣ ਦੇ ਨਾਲ ਗਾਂਧੀ ਬਣਦੀ, ਨਾਲ ਗੁਰੂ ਜੀ ਆਪ ਕਿਰਪਾ ਕਰਨ ਫਿਰ ਗੱਲ ਬਣਦੀ ਜੀ। ਆਪ ਜੀ ਨੇ ਸੁਣਿਆ, ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਪਹਾੜੀ 'ਤੇ ਗਏ, ਉੱਥੇ ਇੱਕ ਸੰਤ ਫਕੀਰ ਰਹਿੰਦਾ ਸੀ ਜੋ ਦੋ ਬੱਕਰੀਆਂ ਕੋਲ ਰੱਖ ਕੇ ਉਹਨਾਂ ਦਾ ਦੁੱਧ ਪੀ ਕੇ ਗੁਜ਼ਾਰਾ ਕਰਦੇ ਸੀਗੇ ਜੀ। ਗੁਰੂ ਨਾਨਕ ਸਾਹਿਬ ਉਹਨਾਂ ਦੇ ਕੋਲ ਗਏ, ਬੁੱਢਣ ਸ਼ਾਹ ਜੀ ਦੇ ਕੋਲ। ਬੁੱਢਣ ਸ਼ਾਹ ਜੀ ਨੇ ਸੰਤ ਜਾਣ ਕੇ ਦੁੱਧ ਲਿਆ ਕੇ ਅੱਗੇ ਰੱਖਿਆ ਵੀ ਇਹ ਰੱਬ ਦੇ ਭਗਤ ਨੇ ਜੀ। ਗੁਰੂ ਸਾਹਿਬਾਂ ਦਾ ਮਹਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਚਿਹਰਾ ਐਸਾ ਸੀ, ਦਸਾਂ ਪਾਤਸ਼ਾਹੀਆਂ ਦਾ, ਵੇਖਣ ਵਾਲਿਆਂ ਦੀ ਭੁੱਖ ਦੂਰ ਹੁੰਦੀ ਸੀਗੀ ਜੀ। ਹਾਂਜੀ, ਹੁਣ ਵੀ ਕਮਾਈ ਵਾਲੇ ਗੁਰੂ ਕੇ ਸਿੱਖ, ਜਿਨ੍ਹਾਂ ਉੱਤੇ ਗੁਰੂ ਜੀ ਦੀ ਬਖਸ਼ਿਸ਼ ਹੈ, ਜਿਨ੍ਹਾਂ ਉੱਤੇ ਗੁਰੂ ਜੀ ਦੀ ਮਿਹਰ ਹੈ, ਜਾਂ ਜਿਹੜੀਆਂ ਆਤਮਾਵਾਂ ਲੀਨ ਹੋ ਗਈਆਂ ਜੀ, ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਦੀ ਵੀ ਗਿਣਤੀ ਕੋਈ ਨਹੀਂ, ਔਰ ਦਰਸ਼ਨ ਕਰਨ ਨਾਲ ਵੀ ਬੰਦੇ ਦੀ ਭੁੱਖ ਉਤਰਦੀ ਜੀ। ਬਾਬਾ ਜੀ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹਨਾਂ ਦੇ ਬਾਰੇ ਗੁਰਮੁਖ ਦੱਸਦੇ ਵੀ ਕਾਰਾ ਜਿਹਾ ਸਰੀਰ ਜੀ। ਹਾਂਜੀ, ਅਤੇ ਕੋਈ ਰੰਗ ਰੂਪ ਵੀ ਐਡਾ ਖਾਸ ਨਹੀਂ ਜੀ, ਪਰ ਸਾਹਮਣੇ ਜਾ ਕੇ ਬਹਿ ਜਾਣਾ ਜੀ, ਅਤੇ ਵੇਖਣ ਵਾਲੇ ਐਂ ਠੰਡੇ ਹੋ ਜਾਂਦੇ ਹੁੰਦੇ ਸੀ, ਕਰਕੇ ਆਖੋ ਵਾਹਿਗੁਰੂ। ਗੁਰੂ ਦੇ ਪਿਆਰਿਆਂ ਵਿੱਚ ਵੀ ਐਸੀ ਗੱਲ, ਹੋਵੇ ਸਹੀ ਕੋਈ ਗੁਰੂ ਕਾ ਪਿਆਰਾ, ਹੋਵੇ ਸਹੀ ਕੋਈ ਗੁਰੂ ਕੇ ਬਖਸ਼ਿਸ਼ ਵਾਲਾ, ਅੰਦਰੋਂ ਕਿਰਨਾਂ ਹੀ ਐਸੀਆਂ ਨਿਕਲਦੀਆਂ ਜੀ, ਅੰਦਰ ਲੱਗੀ ਹੋਈ ਅੱਗ ਨੂੰ ਸ਼ਾਂਤ ਕਰ ਦਿੰਦੀਆਂ ਉਹ ਕਿਰਨਾਂ ਜੀ। ਆਪ ਜੀ ਨੇ ਸੁਣਿਆ, ਗੁਰੂ ਸਾਹਿਬ ਜੀ ਦਾ ਚਿਹਰਾ ਵੇਖਿਆ ਜੀ ਸਾਈ ਜੀ ਨੇ, ਕਹਿਣ ਲੱਗੇ ਤੁਹਾਡਾ ਚਿਹਰਾ ਵੇਖ ਕੇ ਠੰਡ ਪੈ ਰਹੀ ਦਰਸ਼ਨ ਕਰਕੇ। ਅੱਗੇ ਦੁੱਧ ਰੱਖਿਆ, ਗੁਰੂ ਜੀ ਕਹਿੰਦੇ ਦੁੱਧ 'ਤੇ ਛਕਾਂਗੇ, ਇਹ ਦੱਸੋ ਇੰਨਾ ਤਪ ਕੀਤਾ ਮਨ ਸ਼ਾਂਤ ਹੋਇਆ ਕਿ ਨਹੀਂ ਹੋਇਆ ਜੀ, ਕਰਕੇ ਆਖੋ ਵਾਹਿਗੁਰੂ। ਹੁਣ ਗੱਲ ਤਾਂ ਸੱਚੀ ਹੈ ਜੀ ਸੰਗਤ ਜੀ, ਇਹ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੀ। ਪੂਰਨ ਕਿਰਪਾ ਸ਼ਬਦ ਵਰਤਿਆ ਜੀ, ਪੂਰੀ ਪੂਰੀ ਕਿਰਪਾ ਦੀ ਗੱਲ ਹੈ ਜੀ, ਮਨ ਐਵੇਂ ਨਹੀਂ ਕਿਤੇ ਵਸ ਆ ਜਾਂਦਾ ਜੀ। ਅਸਲ ਵਿੱਚ ਗੁਰੂ ਸਾਹਿਬ ਉਹਦਾ ਮਨ ਹੀ ਟਿਕਾਣੇ 'ਤੇ ਲਿਆਉਣ ਆਏ ਸੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਹ ਪ੍ਰਸ਼ਨ ਕੀਤਾ ਤੇ ਸਾਈਂ ਜੀ ਕਹਿਣ ਲੱਗੇ ਵੀ ਤੁਸੀਂ ਮੈਨੂੰ ਆਪਣਾ ਨਾਮ ਦੱਸੋ ਕਹਿਣ ਲੱਗੇ। ਕਿਉਂ? ਇਹੋ ਜਿਹੀਆਂ ਗੱਲਾਂ ਆਮ ਬੰਦੇ ਨਹੀਂ ਕਰਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹਨਾਂ ਨੇ ਤੇ ਸੰਤਾਂ ਕੋਲ ਜਾ ਕੇ ਤੇ ਆਪਣੀਆਂ ਮੰਗਾਂ ਹੀ ਰੱਖਣੀਆਂ ਜੀ, ਸੰਤਾਂ ਨੂੰ ਵੀ ਸਵਾਲ ਪੁੱਛ ਦੇਣੇ ਜੀ। ਹਾਂਜੀ, ਇੱਕ ਤੇ ਤਰਕ ਪਾਰਟੀ ਵੀ ਸਵਾਲ ਪੁੱਛਦੀ ਜੀ, ਬੜੇ ਵੱਡੇ 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 ਮਹਾਂਪੁਰਖਾਂ ਤੇ ਤਰਕ ਕਰੀ ਜਾਣੀ ਜੀ, ਤੇ ਐਵੇਂ ਸਮਝਣਾ ਜੀ। ਪਰ ਇੱਕ ਸਾਧ ਸੰਗਤ ਜੀ ਅਵਸਥਾ ਦੇ ਅਨੁਸਾਰ ਸਵਾਲ ਜਵਾਬ ਕਰਨੇ ਜੀ। ਕਹਿਣ ਲੱਗੇ ਤੁਸੀਂ ਆਪਣਾ ਨਾਮ ਦੱਸੋ। ਮਹਾਰਾਜ ਦੇ ਸ਼ਾਂਤ ਸਨ ਤੇ ਭਾਈ ਮਰਦਾਨਾ ਜੀ ਲਾਗੋਂ ਨਾਮ ਦੱਸਦੇ ਹੁੰਦੇ ਸੀਗੇ ਜੀ। ਮਰਦਾਨਾ ਜੀ ਨੇ ਨਾਮ ਲੈਣ ਲੱਗਿਆ ਸਭ ਤੋਂ ਪਹਿਲਾਂ ਆਖਿਆ, ਸਾਈਂ ਜੀ ਇਹ ਜਗਤ ਦੇ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਹਨ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਨਾਮ ਸੁਣਦਿਆਂ ਸਾਰੇ ਬਜ਼ੁਰਗ ਸਾਈਂ ਜੀ ਨੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਸਿਰ ਰੱਖ ਕੇ ਇਹੋ ਹੀ ਕਹਿਣ ਲੱਗੇ ਵੀ ਹੁਣ ਮੇਰਾ ਕਲਿਆਣ ਕਰ ਦਿਓ। ਕਹਿਣ ਲੱਗੇ ਕਲਿਆਣ ਕਰ ਦਿਓ। ਹੁਣ ਸੁਣਿਆ ਤੇ ਨਾਮ ਹੀ ਸੀਗਾ ਜੀ, ਪਰ ਇਹੋ ਜੀ ਕਿਹੜੀ ਗੱਲ ਹੋ ਗਈ ਵੀ ਕਲਿਆਣ ਵਾਲੀ ਗੱਲ ਸ਼ੁਰੂ ਹੋ ਗਈ ਜੀ। ਤੇ ਉਹ ਫਿਰ ਆਪ ਜੀ ਨੇ ਸੁਣਿਆ, ਉਹਨਾਂ ਫਿਰ ਸਾਈਂ ਜੀ ਨੇ ਦੱਸਿਆ, ਮਹਾਰਾਜ ਮੈਂ ਆਪ ਜੀ ਦੀ ਬੜੀ ਸਿਫਤ ਸੁਣੀ। ਗੁਰਮੁਖੋ, ਇਸੇ ਕਰਕੇ ਧਾਰਮਿਕ ਜਗਤ ਵਿੱਚ ਇਹ ਗੱਲ ਆਖੀ ਜਾਂਦੀ ਵੀ ਸੁਣਿਆ ਜ਼ਰੂਰ ਕਰੋ। ਗੱਜ ਕੇ ਆਖੋ ਵਾਹਿਗੁਰੂ। ਕਈ ਵਾਰ ਭਾਵਨਾ ਵਾਲੇ ਬਚਨ ਸੁਣਦਿਆਂ ਸੁਣਦਿਆਂ ਅੰਦਰ ਭਾਵਨਾ ਪੈਦਾ ਹੋ ਜਾਂਦੀ ਜੀ, ਤੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਤੇ ਸੁਣਾਉਣ ਵਾਲੇ ਨੇ ਦੱਸਿਆ ਸੀ ਵੀ ਬੈਠਾ ਰਹਿ, ਇੱਥੇ ਸਮਾਂ ਆਏਗਾ ਗੁਰੂ ਜੀ ਤੇਰੇ ਕੋਲ ਆ ਕੇ ਤੇਰਾ ਭਲਾ ਕਰਨਗੇ। ਕਹਿਣ ਲੱਗੇ ਉਹ ਫਿਰ, ਮਹਾਰਾਜ ਅੱਜ ਸਮਾਂ ਆ ਗਿਆ, ਮੈਨੂੰ ਨਿਹਾਲ ਕਰ ਦਿਓ, ਜਿਹੜਾ ਉਪਦੇਸ਼ ਸੱਚੇ ਪਾਤਸ਼ਾਹ ਨੇ ਦਿੱਤਾ ਉਹ ਕੱਲ੍ਹ ਆਪ ਜੀ ਨੇ ਸੁਣਿਆ। ਮਹਾਰਾਜ ਕਹਿਣ ਲੱਗੇ, ਸਾਈਂ ਜੀ ਤਨ ਹੰਤਾ ਛੱਡ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਜੀ, ਸਿਮਰੋ ਸਤ ਨਾਮ ਲਿਵ ਲਾਈ, ਤੇ ਨਾਲੇ ਲਿਵ ਲਾ ਕੇ ਜਪਣਾ। ਗੱਲਾਂ ਇਹ ਸਾਰੀ ਉਮਰ ਹੀ ਕਰੀ ਜਾਈਏ ਜੀ, ਲਿਵ ਲਾਉਣੀ ਔਖੀ ਹੋ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਲਿਵ ਖਿਲਰੀ ਬੰਦੇ ਦੀ ਇੰਨੀ ਹੈ, ਜ਼ਬਰਦਸਤੀ ਹੋਰ ਕੰਮਾਂ 'ਚ ਲਿਵ ਜਾਂਦੀ ਜੀ, ਲਿਵ ਇੰਨੀ ਖਿਲਰ ਚੁੱਕੀ ਹੈ ਜੀ। ਹਾਂਜੀ, ਮਹਾਰਾਜ ਨੇ ਕਿਹਾ ਸਿਮਰੋ ਸਤ ਨਾਮ ਲਿਵ ਲਾਈ, ਵਾਹਿਗੁਰੂ ਜੀ ਦਾ ਨਾਮ ਲਿਵ ਲਾ ਕੇ ਜਪੋ। ਕਹਿਣ ਲੱਗੇ ਪਰ ਇੱਕ ਗੱਲ ਦਾ ਚੇਤਾ ਰੱਖੋ, ਜਿੱਥੇ ਨਾਮ ਲਿਵ ਲਾ ਕੇ ਜਪਣਾ ਉੱਥੇ ਸਰੀਰ ਨੂੰ ਨਾ ਸਮਾਨ ਸਮਝਣਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਜਿੰਨਾ ਮਰਜ਼ੀ ਇਹਦੇ 'ਤੇ ਬੋਲੀ ਜਾਓ ਜੀ, ਅਤੇ ਸੱਚ ਤਾਂ ਹੈ ਵੀ ਨਾ ਸਮਾਨ ਸਮਝਿਆ ਹੀ ਗੱਲ ਬਣੇਗੀ ਜੀ। ਕੱਲ੍ਹ ਵੀ ਆਖਿਆ ਸੀਗਾ, ਹਾਂਜੀ, ਅਤੇ ਸਾਧ ਸੰਗਤ ਜੀ ਮਹਾਰਾਜ ਨੇ ਤਾਂ ਬਾਣੀ 'ਚ ਆਖਿਆ ਵੀ ਹਾਰਡ ਮਾਸ ਨਾੜੀ ਕੋ ਪਿੰਜਰ ਹੈ। ਗੱਜ ਕੇ ਆਖੋ ਵਾਹਿਗੁਰੂ। ਜਿਵੇਂ ਪਿੰਜਰਾ ਹੁੰਦਾ ਜੀ, ਹੁਣ ਕਿਸੇ ਪਸ਼ੂ ਪੰਛੀ ਨੂੰ ਪਿੰਜਰੇ ਵਿੱਚ ਰੱਖਣਾ ਹੋਵੇ ਜੀ, ਅਤੇ ਉਹ ਪਿੰਜਰਾ ਲੋਹੇ ਦਾ ਹੋਏਗਾ, ਤਾਂਬੇ ਦਾ, ਮਤਲਬ ਵੱਖ ਵੱਖ ਧਾਤਾਂ ਦਾ ਹੋ ਸਕਦਾ ਜੀ। ਆ ਆਤਮਾ ਜਿਸ ਪਿੰਜਰੇ 'ਚ ਬੈਠੀ ਆ ਉਹ ਹੱਡੀਆਂ ਦਾ ਹੈਗਾ ਜੀ, ਮਾਸ ਦਾ ਪਿੰਜਰਾ ਜੀ। ਹਾਰਡ ਮਾਸ ਨਾੜੀ ਕੋ ਪਿੰਜਰ, ਪੰਛੀ ਬਚੈ ਬਸੈ ਬੇਚਾਰਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਵਿਚਾਰਾ ਪੰਛੀ ਅੰਦਰ ਬੈਠਾ ਵਿਚਾਰਾ ਜੀ, ਨਾਲ ਵਿਚਾਰਾ ਸ਼ਬਦ ਵੀ ਸੱਚੇ ਪਾਤਸ਼ਾਹ ਨੇ ਲਾਇਆ। ਕਿਉਂ? ਇਸ ਪੰਛੀ ਦੇ ਵੱਸ ਕੋਈ ਨਹੀਂ ਹੈਗਾ। ਹੁਣ ਮਹਾਰਾਜ ਸੱਜੇ ਪਾਤਸ਼ਾਹ ਸਾਈਂ ਜੀ ਨੂੰ ਕਹਿੰਦੇ, ਇਹ ਸਮਝੋ ਆਹ ਜਿਹੜਾ ਹੱਡ ਮਾਸ ਹੈਗੇ ਇਹ ਨਾਸ ਹੋ ਜਾਣੇ ਜੀ ਇੱਕ ਦਿਨ, ਅਤੇ ਇਹਦੇ ਵਿੱਚ ਰਹਿ ਕੇ, ਨਾਸ ਹੋਣ ਵਾਲੇ ਸਰੀਰ ਵਿੱਚ ਰਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ। ਕਹਿਣ ਲੱਗੇ ਛੇਤੀ ਕੰਮ ਹੋ ਜਾਏਗਾ। ਆਪ ਜੀ ਨੇ ਫਿਰ ਕੱਲ੍ਹ ਸਾਰਾ ਉਪਦੇਸ਼ ਗੁਰੂ ਜੀ ਦਾ ਸੁਣਿਆ, ਮਨ ਨੂੰ ਟਿਕਾ ਕੇ ਜਪਣਾ ਜੀ। ਹਾਂਜੀ, ਆਮ ਬੰਦਾ ਮਨ ਨੂੰ ਟਿਕਾਉਣ ਦਾ ਉਪਦੇਸ਼ ਦੇ ਸਕਦਾ, ਸੱਚੀ ਗੱਲ ਸਾਡਾ ਆਪਣਾ ਮਨ ਨਹੀਂ ਟਿਕਿਆ, ਅਸੀਂ ਕਿਸੇ ਨੂੰ ਕੀ ਕਹਿ ਸਕਦੇ ਹਾਂ। ਗੱਜ ਕੇ ਆਖੋ ਵਾਹਿਗੁਰੂ। ਨਿਤਨੇਮ ਜੋ ਵੀ ਕਰਨਾ ਜੀ, ਮਨ ਸੌ ਪਾਸੇ ਦੌੜਦਾ ਜੀ, ਜੇ ਨਹੀਂ ਦੌੜਦਾ ਤਾਂ ਕੋਈ ਗੁਰੂ ਕੀ ਕਿਰਪਾ ਵਾਲੇ ਸਰੀਰ ਹੀ ਹੋਣਗੇ ਜੀ ਜਿਨ੍ਹਾਂ ਦਾ ਮਨ ਨਹੀਂ ਦੌੜਦਾ, ਨਹੀਂ ਤਾਂ ਮਨ ਜ਼ਿਆਦਾ ਦੌੜਦਾ ਜੀ ਸਕੋਂ ਜੀ, ਮਨ ਬਹੁਤ ਜ਼ਿਆਦਾ ਦੌੜਦਾ ਹੈ। ਅਤੇ ਮਹਾਰਾਜ ਕਹਿਣ ਲੱਗੇ, ਮਨ ਨੂੰ ਫੁਰਨੇ ਵਾਲੇ ਪਾਸੋਂ ਅਤੇ ਮਨ ਨੂੰ ਇੰਦਰੀਆਂ ਵਾਲੇ ਪਾਸੋਂ ਜੀ, ਦੋਵੇਂ ਪਾਸਿਓਂ ਹਟਾ ਕੇ ਰੱਖਣਾ ਜੀ। ਇੰਦਰੀਆਂ ਕੀ ਨੇ? ਗਿਆਨ ਇੰਦਰੇ, ਕਰਮ ਇੰਦਰੇ ਵੱਖੋ ਵੱਖਰੇ ਹੈਗੇ ਜੀ, ਲੰਮਾ ਵਿਸ਼ਾ ਹੈ। ਪਰ ਆਪਾਂ ਜਿੰਨਾ ਕੁ ਸਾਡੀ ਸਮਰੱਥਾ ਜੀ, ਗਿਆਨ ਇੰਦਰੀਆਂ ਹੋ ਗਈਆਂ ਅੱਖਾਂ, ਨੱਕ, ਕੰਨ, ਮੁੱਖ ਜੀ, ਇੰਦਰੀਆਂ ਨੂੰ ਵੀ ਸੰਜਮ 'ਚ ਰੱਖਣਾ ਜੀ, ਭਾਵ ਬੋਲਣਾ ਬੜੇ ਧਿਆਨ ਨਾਲ ਹੈ ਜੀ। ਬੰਦਾ ਖਿੱਚ ਕੇ ਜੋ ਮਰਜ਼ੀ ਬੋਲੀ ਜਾਂਦਾ ਜੀ, ਧਿਆਨ ਨਾਲ ਬੋਲਣਾ ਹੈ, ਸੁਣਨਾ ਵੀ ਬੜੇ ਧਿਆਨ ਦੇ ਨਾਲ ਹੈ। ਜੇ ਕੋਈ ਲਾਗੋ ਨਿੰਦਾ ਕਰੀ ਜਾਂਦਾ ਤਾਂ ਉਹਨੂੰ ਹੱਥ ਜੋੜ ਦਿਉ ਵੀ ਬਸ ਕਰੋ, ਹੁਣ ਕੋਈ ਚੱਜ ਦੀ ਗੱਲ ਸੁਣਾਉਣੀ ਤਾਂ ਸੁਣਾਓ ਸਾਨੂੰ। ਹਾਂਜੀ, ਸੁਣਨਾ ਵੀ ਧਿਆਨ ਨਾਲ, ਵੇਖਣਾ ਵੀ ਬੜਾ ਸਹੀ ਹੈ। ਫਿਰ ਨਾਮ ਜਪਣਾ, ਨਾਲ ਨਾਲ ਕਹਿਣ ਲੱਗੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਏਗੀ, ਗੱਜ ਕੇ ਆਖੋ ਵਾਹਿਗੁਰੂ। ਹੁਣ ਆਹ ਗੱਲ ਤੇ ਬਹੁਤ ਸਾਰੇ ਕਹਿ ਰਹੇ ਜੀ, ਇੰਨਾ ਕੁ ਗੱਲ ਤੇ ਗ੍ਰੰਥਾਂ ਚੋਂ ਵੀ ਲੱਭ ਜਾਂਦੀ ਹੈ, ਪਰ ਨਾਲ ਗੁਰੂ ਨਾਨਕ ਸਾਹਿਬ ਨੇ ਜਿਹੜੀ ਕਿਰਪਾ ਕੀਤੀ ਨਾ ਜੀ, ਉਹ ਬਹੁਤ ਵੱਡੀ ਸੀਗੀ ਜੀ। ਇੱਕੋ ਵਾਰ ਗੁਰੂ ਸਾਹਿਬ ਜੀ ਨੇ ਜਪਾਇਆ ਤੇ ਸਾਈਂ ਜੀ ਦੀ ਲਾਗੇ 6 ਘੰਟੇ ਸਮਾਧੀ ਲੱਗੀ ਰਹੀ ਜੀ। ਦੋ ਪਹਿਰ ਲਗਭਗ 6-6.5 ਘੰਟਾ ਸਮਾਂ ਬਣਦਾ, ਸਮਾਧੀ ਲੱਗੀ ਰਹੀ ਜੀ। ਹਾਂ, ਇਹ ਗੁਰੂ ਜੀ ਦੀ ਕਿਰਪਾ, ਇੱਥੇ ਕਿਰਪਾ ਹੈ। ਗੱਜ ਕੇ ਆਖੋ ਵਾਹਿਗੁਰੂ। ਕੋਈ ਮਹਾਤਮਾ ਮੈਨੂੰ ਦੱਸ ਰਹੇ ਸਨ, ਉਹ ਕਹਿੰਦੇ ਵੀ ਚਲੋ ਆਪਾਂ ਆਪਣੇ ਵੱਲੋਂ ਤੇ ਯਤਨ ਕਰਦੇ ਸਾਂ। ਇੱਕ ਦਿਨ ਰੱਬ ਦੇ ਪਿਆਰੇ ਮਿਲੇ, ਬੜੀ ਉਹਨਾਂ ਦੀ ਸਿਫਤ ਸੁਣੀ, ਸਰੀਰ ਤਿਆਗ ਗਏ। ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਬਹੁਤ ਸਮਾਂ ਹੋ ਗਿਆ ਇਸ ਜਗਤ ਵਿੱਚ ਰਹਿ ਰਹੇ, ਕੋਈ ਪ੍ਰਾਪਤੀ ਹੋਈ ਹੈ? ਉਹ ਕਹਿੰਦੇ ਵੀ ਅਜੇ ਤੱਕ ਤਾਂ ਪ੍ਰਾਪਤੀ ਨਹੀਂ ਹੋਈ ਕੋਈ। ਹਾਂ, ਇਹ ਆ ਸਮਾਂ ਸਫਲਾ ਹੋ ਰਿਹਾ, ਸਮਾਂ ਸਫਲਾ ਹੋ ਰਿਹਾ ਸਾਰਾ। ਉਹ ਕਹਿੰਦੇ ਲਾਗੇ ਬੈਠੋ, ਲਾਗੇ ਬੈਠ ਕੇ ਸਾਹਮਣੇ ਪਾਸੇ, ਅਤੇ ਕਹਿਣ ਲੱਗੇ ਹੁਣ ਇੱਕ ਵਾਰੀ ਪਿੱਛੇ ਬੋਲੋ ਵਾਹਿਗੁਰੂ। ਅਤੇ ਸੰਗਤ ਜੀ ਉਹਨਾਂ ਪਿੱਛੇ ਵਾਹਿਗੁਰੂ ਬੋਲਿਆ। ਉਹ ਕਹਿਣ ਲੱਗੇ ਸੱਚੀ ਗੱਲ ਗੁਰੂ ਦੀ ਸਾਹਿਬ ਦੀ ਹਜ਼ੂਰੀ 'ਚ ਸੁਣਾਈ। ਕਹਿਣ ਲੱਗੇ ਵੀ 1.25 ਘੰਟਾ ਮੈਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੇ ਹਾਂ। ਕਹਿਣ ਲੱਗੇ ਜਿਹਨੂੰ ਸਮਾਧੀ ਵਾਲੀ ਅਵਸਥਾ ਅਸੀਂ ਕਹਿੰਦੇ ਹਾਂ ਨਾ ਜੀ, 1.25 ਘੰਟੇ ਬਾਅਦ ਲਾਗੇ ਸਿੱਖ ਸੀ, ਉਹਦਾ ਨਾਂ ਗੁਰਮੁਖ ਸਿੰਘ ਸੀ, ਉਹਨੇ ਮੇਰਾ ਗੋਡਾ ਫੜ ਕੇ ਹਿਲਾਇਆ। 1.25 ਘੰਟੇ ਬਾਅਦ ਉਹ ਮਹਾਤਮਾ ਕਹਿਣ ਲੱਗੇ ਇਹ ਵਾਹਿਗੁਰੂ ਸ਼ਬਦ ਦੀ ਮਹਿਮਾ ਵਿਖਾਈ ਹੈ ਤੁਹਾਨੂੰ। ਕਹਿਣ ਲੱਗੇ ਦੱਸੋ ਕਿੰਨਾ ਕੁ ਆਨੰਦ ਆਇਆ 1.25 ਘੰਟੇ ਤੱਕ। ਅਤੇ ਉਹ ਹੱਥ ਜੋੜ ਕੇ ਕਹਿਣ ਲੱਗੇ ਵੀ ਮਹਾਂਪੁਰਖੋ, ਜਿੰਨਾ ਰਸ ਇਸ 1.25 ਘੰਟੇ 'ਚ ਆਇਆ ਸਾਰੀ ਜ਼ਿੰਦਗੀ ਨਹੀਂ ਆਇਆ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਅਵਸਥਾ ਐਸੀ ਬਣ ਜਾਂਦੀ ਜਿਨ੍ਹਾਂ ਨੂੰ ਉਹ ਰਸ ਆ ਜਾਂਦਾ ਨਾ ਜੀ, ਭਾਵੇਂ ਮਹਾਰਾਜ ਦਾ ਇੱਕ ਇੱਕ ਬਚਨ ਸੱਤ ਹੈ ਜੀ, ਇਹ ਰਸ ਆਉਂਦਾ ਅਤੇ ਉਹ ਰਸ ਪਾਉਂਦਾ ਨਹੀਂ ਹੈਗਾ ਬੰਦੇ ਨੂੰ ਜੀ, ਦੁਨੀਆਂ ਦਾ ਰਸ ਨਹੀਂ ਪਾਉਂਦਾ। ਫਿਰ ਰਾਹ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਥੋ ਰਸ ਪਹਿਚਾਨੇ ਹਾਂ। ਦੁਨੀਆਂ ਦੇ ਰਸਾਂ ਵਾਲੇ ਪਾਸੋਂ ਮਨ ਟੁੱਟਦਾ ਅਤੇ ਫਿਰ ਸ਼ਬਦ ਵਾਲੇ ਪਾਸੇ ਮਨ ਲੱਗਣਾ ਸ਼ੁਰੂ ਹੋ ਜਾਂਦਾ ਜੀ। ਗੁਰੂ ਸਾਹਿਬ ਦਇਆ ਕਰਨ, ਮਿਹਰ ਕਰਨ, ਹੋਈ ਤਾਂ ਕਿਰਪਾ ਹੀ ਹੈ ਜੀ। ਜਿੱਥੇ ਸਾਈਂ ਜੀ ਨੂੰ ਉਪਦੇਸ਼ ਦਿੱਤਾ, ਉੱਥੇ ਨਾਲ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਜੀ, ਜਿਹੜੀ 6 ਘੰਟੇ ਬੈਠੇ ਰਹੇ ਜੀ। ਸਰੀਰ ਦੀ ਸ਼ੁੱਧ ਬੁੱਧੀ ਨਹੀਂ ਆਉਣੀ ਜੀ, ਗੱਜ ਕੇ ਆਖੋ ਵਾਹਿਗੁਰੂ। ਨਹੀਂ ਤੇ 6 ਮਿੰਟ ਅੱਖਾਂ ਬੰਦ ਕਰਕੇ ਬੈਠਣਾ ਬੰਦੇ ਵਾਸਤੇ ਔਖਾ ਹੋਇਆ ਹੁੰਦਾ ਜੀ। ਜੋ ਸਾਰੀ ਸਾਰੀ ਦਿਹਾੜੀ ਕੰਮ ਕਰਨੇ ਜੀ, 2 ਮਿੰਟ ਅੱਖਾਂ ਬੰਦ ਕਰੋ, ਸਾਰਾ ਅੱਗੇ ਆਉਣਾ ਸ਼ੁਰੂ ਹੋ ਜਾਂਦਾ ਜੀ। ਅਤੇ 6 ਮਿੰਟ ਬਹਿਣਾ ਔਖਾ ਹੈ। 6 ਘੰਟੇ ਸਾਈਂ ਫਕੀਰ ਜੀ ਬੈਠੇ ਰਹੇ, ਅਤੇ ਜਦੋਂ ਜਾਗੇ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮੈਂ ਰਹਿਣਾ ਹੀ ਤੁਹਾਡੇ ਨਾਲ ਹੈ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਰਹਿਣਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਈਂ ਜੀ, ਬੁੱਢਣ ਸ਼ਾਹ ਜੀ, ਜਿਹੜੀ ਗੱਲ ਬਣਨੀ ਸੀ ਉਹ ਬਣ ਗਈ ਤੁਹਾਡੀ। ਕਹਿਣ ਲੱਗੇ ਹੁਣ ਇੱਥੇ ਬਹਿ ਕੇ ਵਾਹਿਗੁਰੂ ਦੇ ਨਾਮ ਦਾ ਰਸ ਲਓ। ਇਹ ਵੀ ਗੁਰੂ ਜੀ ਦੀ ਆਪਣੀ ਮਰਜ਼ੀ ਦੀ, ਕਿਹਦੀ ਪ੍ਰਚਾਰ ਦੀ ਡਿਊਟੀ ਲਾ ਦੇਣੀ ਹੈ, ਨਾਮ ਜਪਣਾ ਵੀ ਇੱਕ ਡਿਊਟੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਹਦੀ ਆਹ ਡਿਊਟੀ ਲਾ ਦੇਣੀ ਹੈ ਜੀ, ਕਿਹਦੀ ਕੋਈ ਡਿਊਟੀ ਲਾ, ਕਿਹਨੂੰ ਆਪਣੇ ਨਾਲ ਰੱਖਣਾ ਜੀ, ਇਹ ਤਾਂ ਮਹਾਰਾਜ ਦੀ ਆਪਣੀ ਇੱਛਾ ਹੈ। ਮਹਾਰਾਜ ਕਹਿੰਦੇ ਹੁਣ ਇੱਥੇ ਬਹਿ ਕੇ ਵਾਹਿਗੁਰੂ ਜੀ ਦਾ ਨਾਮ ਜਪੋ, ਅਤੇ ਪ੍ਰਸ਼ਾਦਾ ਛਕਣਾ ਥੱਲੇ ਜਾ ਕੇ ਪੇਂਦੂ ਦੀ ਪੁੱਤਰੀ ਘਰ, ਆਹ ਦੁੱਧ ਰੱਖੋ, ਸਾਂਭ ਕੇ ਰੱਖੋ। ਕਹਿਣ ਲੱਗੇ ਆ ਕੇ ਛਕਾਂਗੇ। ਕਹਿਣ ਲੱਗੇ ਮਹਾਰਾਜ ਕਦੋਂ? ਮਹਾਰਾਜ ਕਹਿਣ ਲੱਗੇ ਪਹਿਲੀ ਗੱਲ ਤੁਸੀਂ ਸੁਣੋ, ਤੁਹਾਡੀ ਉਮਰ ਬੜੀ ਲੰਮੀ ਹੈਗੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ, ਅਸੀਂ ਜਦੋਂ 6ਵੇਂ ਜਾਮੇ ਚਾਹਵਾਂਗੇ। ਹਾਂਜੀ, ਹੁਣ ਮੁੱਖੋਂ ਕਹਿਣਾ ਜੀ, 6 ਜਾਮਿਆਂ ਦਾ ਸਫ਼ਰ ਕਿਤੇ ਐਵੇਂ ਹੋ ਜਾਂਦਾ ਜੀ। ਹਾਂਜੀ, ਇੱਕ ਸਰੀਰ ਜਿਉਣਾ, ਫਿਰ ਗਾਂ ਦੂਜੇ ਵਿੱਚ ਜੋਤ, ਗਾਂ ਤੀਜੇ 'ਚ ਜੋਤ, 6ਵੇਂ ਜਾਮੇ 'ਚ ਜਦੋਂ ਆਵਾਂਗੇ ਸਾਡੇ ਪੁੱਤਰ ਦਾ ਨਾਮ ਗੁਰਦਿੱਤਾ ਹੋਏਗਾ। ਕਹਿਣ ਲੱਗੇ ਅੱਜ ਕੀ ਆਖੋ ਵਾਹਿਗੁਰੂ। ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਹੋਇਆ ਸੀ ਨਾ ਜੀ ਆਗਮਨ, ਅਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਇਹ ਗੁਰੂ ਨੇ ਦਿੱਤਾ ਅਤੇ ਨਾਮ ਗੁਰਦਿੱਤਾ ਰੱਖਿਆ ਸੀਗਾ ਜੀ। ਹਾਂਜੀ,
ਬਚਨ ਤੇ ਸਾਰੇ ਬਾਅਦ ਚੋਂ ਵਾਪਰਨ ਦੇ ਜੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲਾਂ ਹੀ ਸਾਈਂ ਜੀ ਨੂੰ ਸਾਰਾ ਕੁਝ ਦੱਸ ਰਹੇ ਜੀ। ਕਹਿਣ ਲੱਗੇ ਆਉਣ ਵਾਲੇ ਸਮੇਂ 'ਚ ਸਾਡੇ ਛੇਵੇਂ ਜਾਮੇ ਵਿੱਚ ਸਾਡੇ ਪੁੱਤਰ ਦਾ ਨਾਮ ਗੁਰਦਿੱਤਾ ਹੋਏਗਾ, ਉਹ ਆ ਕੇ ਦੁੱਧ ਪੀਣਗੇ। ਕਹਿਣ ਲੱਗੇ ਅਤੇ ਸਰੀਰ ਵੀ ਉਦੋਂ ਹੀ ਤੁਸੀਂ ਤਿਆਗਣਾ ਜੀ। ਹੁਣ ਛੇਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਨੂੰ ਕਹਿ ਰਹੇ, ਕਹਿਣ ਲੱਗੇ ਜਾਓ, ਉਹ ਤੁਹਾਨੂੰ ਉਡੀਕ ਰਹੇ ਨੇ। ਕਦ ਕੇ ਆਖੋ ਵਾਹਿਗੁਰੂ। ਹੁਣ ਇਹ ਗੱਲਾਂ ਆਮ ਬੰਦਾ ਭਾਵੇਂ ਨਾ ਸਮਝੇ ਜੀ, ਪਰ ਕਈ ਵਾਰ ਜਿਨ੍ਹਾਂ ਸੰਤਾਂ ਮਹਾਂਪੁਰਖਾਂ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਨਾ ਜੀ, ਉਹਨਾਂ ਨੂੰ ਗੱਲਾਂ ਹੀ ਇਹ ਚੰਗੀਆਂ ਲੱਗਦੀਆਂ ਜੀ। ਬਹੁਤ ਵਾਰ ਵੇਖਿਆ ਉਹਨਾਂ ਨੂੰ ਦੁਨੀਆਂ ਦੀ ਗੱਲ ਬਹੁਤੀ ਚੰਗੀ ਨਹੀਂ ਲੱਗਦੀ ਜੀ। ਜਦੋਂ ਉਹਨਾਂ ਕੋਲ ਬਹਿ ਜਾਓ, ਬਸ ਉਹਨਾਂ ਇਹੋ ਹੀ ਬਚਨ, ਗੁਰੂ ਜੀ ਦੀ ਸਿਫਤ, ਰੱਬ ਦੇ ਪਿਆਰਿਆਂ ਦੀ ਸਿਫਤ ਜੀ। ਕਿਉਂ ਜੀ? ਉਹਨਾਂ ਉਹ ਰਸ ਮਾਣਿਆ ਜੀ। ਹਾਂਜੀ, ਅਤੇ ਜਿਹਨੇ ਇਹ ਰਸ ਮਾਣ ਲਿਆ ਉਹਨੂੰ ਦੁਨੀਆਂ ਦਾ ਚੰਗਾ ਕੋਈ ਨਹੀਂ ਲੱਗਣਾ। ਕਹਿ ਕੇ ਆਖੋ ਵਾਹਿਗੁਰੂ। ਤੁਸੀਂ ਲੱਖ ਵਾਰ ਉਹਨਾਂ ਨੂੰ ਸੁਣਾਓ ਵੀ ਮੈਂ ਆਪਣੀ ਬੇਟੀ ਦੀ ਸ਼ਾਦੀ 'ਚ ਇੰਨੇ ਪੈਸੇ ਲਾਏ ਸੀ, ਅਸੀਂ ਹੈਲੀਕਾਪਟਰ ਵੀ ਮੰਗਾਇਆ ਸੀ, ਅਸੀਂ ਆਹ ਬਣਾਇਆ ਜੀ। ਹਾਂਜੀ, ਕਿਉਂ? ਲੋਕਾਂ ਦੀਆਂ ਗੱਲਾਂ ਕਈ ਵਾਰੀ ਸੁਣੀ ਦੀਆਂ ਜੀ, ਅਤੇ ਉਹ ਹੋਰ ਕੋਈ ਗੱਲ ਨਹੀਂ ਨਾ ਜੀ ਲੱਭਦੀ, ਅਤੇ ਵਿਆਹ ਦੇ ਖਾਣੇ ਕਢਾਉਣ ਲੱਗ ਪੈਂਦੇ ਵੀ ਅਸੀਂ ਕੀ ਖਾ ਕੇ ਆਏ ਹਾਂ। ਖੱਜ ਕੇ ਆਖੋ ਵਾਹਿਗੁਰੂ ਵੀ ਅੱਜ ਅਸੀਂ ਇਹ ਖਾਧਾ ਸੀ। ਪਰ ਜਿੰਨਾ ਕਿਤੇ ਰੱਬ ਦੇ ਪਿਆਰਿਆਂ ਦੀ ਜਾਂ ਗੁਰੂ ਦੀ ਕਿਰਪਾ ਵਾਲਿਆਂ ਦੀ ਜਿਨ੍ਹਾਂ ਨੂੰ ਸੰਗਤ ਹੋਈ ਹੈ ਨਾ ਜੀ, ਉਹਨਾਂ ਨੂੰ ਗੱਲਾਂ ਹੀ ਇਹ ਚੰਗੀਆਂ ਲੱਗਣੀਆਂ ਜੀ। ਹਾਂਜੀ, ਹੁਣ ਸੁਣੋ, ਬਾਬਾ ਗੁਰਦਿੱਤਾ ਸਾਹਿਬ ਜੀ ਅੱਗੋਂ ਜਾ ਰਹੇ ਨੇ, ਮਹਾਰਾਜ ਬਚਨ ਕਹਿ ਰਹੇ ਜੀ। ਅਗਲੇ ਬਚਨ ਸੁਣੋ ਅਤੇ ਬੜੇ ਪ੍ਰੇਮ ਨਾਲ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
ਤੇ ਬਹੁਤ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ, ਫਿਰ ਆਖੋ ਜੀ,
ਸ੍ਰੀ ਵਾਹਿਗੁਰੂ ਸਾਹਿਬ ਜੀ।
ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਗੁਰ ਸਿਮਰਤ ਕਰਤ ਉਡੀਕਾ।
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਨੂੰ ਕਹਿ ਰਹੇ, ਕਹਿਣ ਲੱਗੇ ਉਹ ਫਕੀਰ ਸਾਈਂ ਦੀ ਹੁਣ ਉਮਰ ਹੋਰ ਬਜ਼ੁਰਗ ਹੋ ਚੁੱਕੀ ਹੈ। ਕਹਿਣ ਲੱਗੇ, ਹਾਂਜੀ, ਵਾਕੇ ਬਾਬਾ ਬੁੱਢਣ ਸ਼ਾਹ ਜੀ ਬੁੱਢਣ ਸ਼ਾਹ ਹੀ ਸਨ ਜੀ, ਬਜ਼ੁਰਗ ਸਨ ਜੀ, ਬਜ਼ੁਰਗ ਜੀ। ਅਤੇ ਕਹਿਣ ਲੱਗੇ ਵੀ ਹੁਣ ਉਹਨਾਂ ਦੀ ਉਮਰ ਬਹੁਤ ਲੰਮੀ ਹੋ ਚੁੱਕੀ ਹੈ, ਗੁਰੂ ਗੁਰੂ ਜਪਦੇ ਰਹਿੰਦੇ ਅਤੇ ਉਡੀਕਦੇ ਰਹਿੰਦੇ ਨੇ ਜੀ। ਹਾਂਜੀ,
ਭਇਓ ਮਹਾ ਸ਼ੁੱਧ ਜਿਸ ਉਰਨੀਕਾ।
ਤੇ ਗੁਰੂ ਗੁਰੂ ਜਪਦਿਆਂ ਕਹਿਣ ਲੱਗੇ ਉਹਨਾਂ ਦਾ ਮਨ ਸ਼ੁੱਧ ਹੋ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਕੇ ਜਿਹੜੇ ਜਪਣ ਲੱਗ ਪੈਂਦੇ ਜੀ, ਫਿਰ ਮਨ 'ਚੋਂ ਮੈਲ ਨਿਕਲਣੀ ਸ਼ੁਰੂ ਹੋ ਜਾਂਦੀ। ਵਾਹਿਗੁਰੂ ਸ਼ਬਦ ਸ਼ੁੱਧ ਹੈ, ਟਿਕੇਗਾ ਉੱਥੇ ਜਿੱਥੇ ਮੈਲ ਨਹੀਂ ਹੋਏਗੀ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ, ਕਹਿਣ ਲੱਗੇ ਗੁਰੂ ਗੁਰੂ ਜਪਦਿਆਂ ਬੁੱਢਣ ਸ਼ਾਹ ਜੀ ਦਾ ਮਨ ਸ਼ੁੱਧ ਹੋ ਚੁੱਕਾ ਪੂਰੀ ਤਰ੍ਹਾਂ। ਹਾਂਜੀ,
ਤਿਸ ਕੋ ਮਿਲਹੋ ਕਰੋ ਪੁੰਨ ਡੇਰਾ।
ਹੁਣ ਇਸ ਗੱਲ ਦਾ ਵੀ ਗੁਰੂ ਜੀ ਨੂੰ ਪਤਾ ਵੀ ਕਿਹਦਾ ਮਨ ਸ਼ੁੱਧ ਹੈ ਤੇ ਕਿਹਦਾ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਤੁਹਾਨੂੰ ਅੱਗੋਂ ਫੱਟ ਜਵਾਬ ਦਿੰਦੇ ਵੀ ਮਨ ਸ਼ੁੱਧ ਹੋਣਾ ਚਾਹੀਦਾ, ਨਿਤਨੇਮ ਦੀ ਵੀ ਲੋੜ ਨਹੀਂ ਹੈਗੀ, ਵਾਹਿਗੁਰੂ ਵਾਹਿਗੁਰੂ ਜਪਣ ਦੀ ਵੀ ਲੋੜ ਨਹੀਂ ਹੈਗੀ, ਤੇ ਅੰਮ੍ਰਿਤ ਦਾ ਤਾਂ ਕਹਿੰਦੇ ਨਾਮ ਹੀ ਨਾ ਲਿਆ ਕਰੋ। ਕਹਿਣ ਲੱਗੇ ਹੈ ਮਨ ਸ਼ੁੱਧ ਹੋਣਾ ਚਾਹੀਦਾ। ਸਤ ਸੰਗਤ ਜੀ, ਇਹ ਗੁਰੂ ਜੀ ਨੂੰ ਪਤਾ ਵੀ ਕਿਹਦਾ ਮਨ ਸ਼ੁੱਧ ਹੈ ਤੇ ਕਿਹਦਾ ਨਹੀਂ ਹੈ ਜੀ। ਹਾਂਜੀ, ਅਸੀਂ ਆਪੇ ਹੀ ਆਪਣੇ ਆਪ ਨੂੰ ਸਰਟੀਫਿਕੇਟ ਆਪੇ ਹੀ ਦੇ ਦਿੰਦੇ ਜੀ। ਬਹੁਤ ਵਾਰ ਤੇ ਕਿਸੇ ਕੋਲੋਂ ਸਰਟੀਫਿਕੇਟ ਮਿਲਦਾ ਨਾ ਜੀ, ਅਸੀਂ ਆਪੇ ਹੀ ਆਪਣੇ ਆਪ ਨੂੰ ਦੇਈ ਜਾਂਦੇ ਵੀ ਸਾਡਾ ਮਨ ਸ਼ੁੱਧ ਹੋ ਗਿਆ ਜੀ। ਇੰਨਾ ਲੰਮਾ ਜਪ ਤਪ ਕੀਤਾ, ਹੁਣ ਛੇਵੇਂ ਪਾਤਸ਼ਾਹ ਕਹਿੰਦੇ ਹੁਣ ਉਹਨਾਂ ਦਾ ਮਨ ਸ਼ੁੱਧ ਹੋ ਗਿਆ ਚੰਗੀ ਤਰ੍ਹਾਂ। ਕਹਿਣ ਲੱਗੇ ਤੇ ਤਿਸ ਕੋ ਮਿਲਹੋ ਕਰਹੋ ਪੁੰਨ ਡੇਰਾ, ਉੱਥੇ ਜਾ ਕੇ ਉਹਨਾਂ ਨੂੰ ਮਿਲੋ, ਫਿਰ ਡੇਰਾ ਕਰੋ ਉਸ ਸਥਾਨ ਤੇ। ਹਾਂਜੀ,
ਨਗਰ ਵਸਾਵੋ ਆਪਣ ਕੇਰਾ।
ਤੇ ਨਾਲੇ ਨਗਰ ਵਸਾਵੋ, ਉੱਥੇ ਸ਼ਹਿਰ ਵਸਾਓ ਸਾਈਂ ਜੀ ਦੇ ਕੋਲ ਜਾ ਕੇ। ਹਾਂਜੀ,
ਜਥਾ ਰਚੇ ਪੁੰਨ ਬੜੇ ਹਮਾਰੇ।
ਹਾਂਜੀ,
ਤਿੰਨ ਤੁਮ ਰਚੋ ਆਪਣ ਪੁੰਨ ਭਾਰੇ।
ਜਿਵੇਂ ਵੱਡਿਆਂ ਨੇ ਸ਼ਹਿਰ ਵਸਾਏ, ਭਾਵ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਕਹਿਣ ਲੱਗੇ ਬਾਬਾ ਗੁਰਦਿੱਤਾ ਜੀ, ਤੁਸੀਂ ਵੀ ਉਵੇਂ ਹੀ ਸ਼ਹਿਰ ਵਸਾਓ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬੰਦਾ ਸ਼ਹਿਰ ਕੀ, ਆਮ ਤੌਰ 'ਤੇ ਬੰਦ ਗੁਰੂ ਦੀ ਕਿਰਪਾ ਨਾ ਹੋਵੇ ਬੰਦਾ ਤਾਂ ਆਪਣਾ ਘਰ ਨਹੀਂ ਵਸਾ ਸਕਦਾ ਆਪ ਜੀ। ਹਾਂਜੀ, ਆਪਣਾ ਘਰ ਵੀ ਤਾਂ ਹੀ ਵਸਦਾ ਜੇ ਗੁਰੂ ਦੀ ਕਿਰਪਾ ਹੋਏ ਜੀ, ਅਤੇ ਸ਼ਹਿਰ ਵਸਾਉਣ ਦੀ ਤਾਂ ਗੱਲ ਹੀ ਬੜੀ ਵੱਡੀ ਹੁੰਦੀ ਜੀ, ਪੂਰਾ ਸ਼ਹਿਰ ਹੀ ਸੁਖੀ ਵਸਾਉਣਾ। ਮਹਾਰਾਜ ਕਿਰਪਾ ਵੀ ਨਾਲ ਕਰ ਰਹੇ ਆਪਣੀ, ਕਹਿਣ ਲੱਗੇ ਜਾਓ ਹੁਣ ਸ਼ਹਿਰ ਵਸਾਓ। ਹਾਂਜੀ
ਹਮਰੇ ਹੋਵਤ ਹੀ ਰਚ ਲੀਜੈ।
ਹੁਣ ਆਹ ਗੱਲ ਬੜੀ ਵੱਡੀ ਲਿਖ ਦਿੱਤੀ ਗੁਰੂ ਜੀ ਨੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬਾਬਾ ਗੁਰਦਿੱਤਾ ਜੀ ਸਾਡੇ ਹੁੰਦਿਆਂ ਹੁੰਦਿਆਂ ਹੀ ਸ਼ਹਿਰ ਵਸਾ ਲਓ। ਕਹਿਣ ਲੱਗੇ ਹਾਂਜੀ ਹੁਣ ਆਹ ਗੱਲ ਦਾ ਥੋੜ੍ਹਾ ਜਿਹਾ ਭਾਵ ਸਮਝ ਲਓ ਵੀ ਅੰਦਰ ਖਾਤੇ ਸਰੀਰ ਛੱਡਣ ਦੀਆਂ ਵੀ ਤਿਆਰੀਆਂ ਹੋ ਰਹੀਆਂ ਜੀ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਡੇ ਹੁੰਦਿਆਂ ਹੁੰਦਿਆਂ ਹੀ ਸ਼ਹਿਰ ਵਸਾ ਲਓ। ਕਹਿਣ ਲੱਗੇ ਹਾਂਜੀ
ਕੇਤਕ ਬਾਸ ਆਪਣ ਤਹਿ ਕੀਜੈ,
ਨਾਲੇ ਕੁਝ ਸਮਾਂ ਉੱਥੇ ਰਹੋ। ਕਹਿਣ ਲੱਗੇ ਜਾ ਕੇ ਹਾਂਜੀ
ਪੁੰਨ ਤੁਵ ਸੰਤਤ ਗਾਦੀ ਲੇਹੇ।
ਤੇ ਫਿਰ ਗੁਰੂ ਜੀ ਨੇ ਨਾਲ ਗੱਲ ਕਹਿ ਵੀ ਦਿੱਤੀ ਬਾਬਾ ਗੁਰਦਿੱਤਾ ਜੀ ਨੂੰ, ਕਿਤੇ ਇਹ ਨਾ ਮਹਿਸੂਸ ਹੋ ਜਾਵੇ ਵੀ ਮੈਨੂੰ ਆਪਣੇ ਤੋਂ ਦੂਰ ਕਰ ਦੇਣ ਲੱਗੇ ਜੀ, ਵੀ ਸਾਰਿਆਂ ਨੂੰ ਅੰਮ੍ਰਿਤਸਰ ਰੱਖਣ ਲੱਗੇ ਤੇ ਮੈਨੂੰ ਦੂਰ ਕਰ ਦੇਣ ਲੱਗੇ। ਮਹਾਰਾਜ ਕਹਿਣ ਲੱਗੇ ਬਹੁਤ ਸੰਜਮ ਧਿਆਨ ਭਜਨ ਬੰਦਗੀ ਭੈ ਵਿੱਚ ਰਹਿਣਾ, ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੀ ਸੰਤਾਨ ਹੋਣੀ ਉਹਨੇ ਗੁਰਤਾ ਗੱਦੀ 'ਤੇ ਬਹਿਣਾ। ਕਹਿਣ ਲੱਗੇ ਹੁਣ ਵੇਖ ਲਓ ਅੱਜ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਅਵਤਾਰ ਨਹੀਂ ਹੋਇਆ ਜੀ, ਅੱਜ ਕੇ ਆਖੋ ਵਾਹਿਗੁਰੂ। ਅਜੇ ਤੱਕ ਕਥਾ ਸੁਣੀ ਆਇਆ ਜ਼ਿਕਰ ਵੀ ਵਿੱਚ ਉਹਨਾਂ ਦਾ ਅਵਤਾਰ ਹੋਇਆ, ਬਿਲਕੁਲ ਅਵਤਾਰ ਹੋਣ ਦਾ ਜ਼ਿਕਰ ਨਹੀਂ ਆਇਆ ਅਜੇ ਜੀ। ਅਜੇ ਗੁਰੂ ਹਰਿਰਾਏ ਸਾਹਿਬ ਜੀ ਦਾ ਅਵਤਾਰ ਵੀ ਨਹੀਂ ਹੋਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਹੀ ਬਾਬਾ ਗੁਰਦਿੱਤਾ ਜੀ ਨੂੰ ਕਹਿ ਤਾ ਭਜਨ ਬੰਦਗੀ ਭੈ ਵਿੱਚ ਰਹਿਣਾ, ਤੁਹਾਡੇ ਘਰ ਜਿਹੜੀ ਸੰਤਾਨ ਆਉਣੀ ਹੈ ਉਹਨੇ ਗੁਰਤਾ ਗੱਦੀ 'ਤੇ ਬੈਠਣਾ ਜੀ। ਹੁਣ ਇਹਦਾ ਭਾਵ ਇਹ ਹੈ ਗੁਰਤਾ ਗੱਦੀ ਬੰਦਿਆਂ ਦੇ ਗੁਰੂ ਬਣਾਇਆ ਕੋਈ ਗੁਰੂ ਨਹੀਂ 'ਚ ਬਣਦਾ ਜੀ, ਆਪਣੀ ਪਾਰਟੀ ਲੈ ਜਿਹੜੀ ਵੀ ਸਾਡੀ ਪਾਰਟੀ ਦਾ ਗੁਰੂ ਬਣਾ ਦਿਓ, ਬੰਦਿਆਂ 'ਤੇ ਬਣਾਇਆ ਕੋਈ ਗੁਰੂ ਨਹੀਂ ਬਣਦਾ, ਗੁਰੂ ਸਾਹਿਬ ਧੁਰੋਂ ਹੀ ਆਉਂਦੇ ਜੀ। ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਹੈ ਵੀ ਬਾਬਾ ਗੁਰਦਿੱਤਾ ਜੀ ਦੇ ਘਰ ਧੁਰੋਂ ਹੀ ਗੁਰੂ ਕੀ ਜੋਤ ਆ ਜਾਣੀ ਜੀ। ਹਾਂਜੀ
ਬਸ ਹੈ ਕਾਲ ਚਿਰ ਸਹਿਤ ਸੁਨੇਹੇ।
ਕਹਿਣ ਲੱਗੇ ਇੱਥੇ ਬਹੁਤ ਲੰਮਾ ਸਮਾਂ ਉੱਥੇ ਜਾ ਕੇ ਤੁਸੀਂ ਰਹਿਣਾ ਅਤੇ ਪ੍ਰੇਮ ਨਾਲ ਰਹਿਣਾ ਜੀ। ਇਹਨੂੰ ਇਹ ਵੀ ਕਹਿ ਲਈਏ ਵੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਸ ਧਰਤੀ 'ਤੇ ਆਗਮਨ ਲੈਣਾ ਨਾ ਜੀ, ਜਿਸ ਧਰਤੀ 'ਤੇ ਗੁਰੂ ਜੀ ਦੀ ਆਮਦ ਹੋਣੀ ਹੈ ਉਸ ਧਰਤੀ ਦੀਆਂ ਤਿਆਰੀਆਂ ਗੁਰੂ ਜੀ ਕਰ ਰਹੇ ਛੇਵੇਂ ਪਾਤਸ਼ਾਹ ਆਪ ਜੀ, ਵੀ ਉਹ ਧਰਤੀ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਦੀ ਉਹ ਧਰਤੀ ਪਹਿਲਾਂ ਵਸ ਜਾਏ ਜੀ। ਹਾਂਜੀ
ਇਸ ਕਾਰਜ ਹਿੱਤ ਗਮਨ ਕਰੀਜੈ।
ਮਹਾਰਾਜ ਕਹਿੰਦੇ ਇਸੇ ਕਰਕੇ ਤੁਹਾਨੂੰ ਉੱਥੇ ਘੱਲਣ ਲੱਗੇ ਹਾਂ, ਉੱਥੇ ਭੇਜ ਰਹੇ ਹਾਂ। ਹਾਂਜੀ
ਅਬ ਸ਼ੁਭ ਸਮੋ ਨਗਰ ਰਚ ਲੀਜੈ।
ਤੇ ਹੁਣ ਸਮਾਂ ਸ਼ੁਭ ਆ ਗਿਆ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜਾਣਦੇ ਸਮੇਂ ਬਾਰੇ ਜੀ, ਮਹਾਰਾਜ ਕਹਿੰਦੇ ਹੁਣ ਸਮਾਂ ਸਹੀ ਹੈ, ਹੁਣ ਜਾਓ। ਕਹਿਣ ਲੱਗੇ ਨਗਰ ਰਚੋ ਸ਼ਹਿਰ ਵਸਾਓ। ਕਹਿਣ ਲੱਗੇ ਹਾਂਜੀ
ਸ਼੍ਰੀ ਗੁਰਦਿੱਤਾ ਸੁਨ ਬਿਦ ਸਾਰੀ।
ਹਾਂਜੀ
ਹਰਖਤ ਤੁਰੰਤ ਕਰੀ ਤਬ ਤਿਆਰੀ।
ਹੁਣ ਹਰ ਇੱਕ ਬਾਪ ਨੂੰ ਖੁਸ਼ੀ ਤੇ ਹੁੰਦੀ ਹੈ ਜੀ ਵੀ ਜਿਹੜੀ ਸਾਡੇ ਘਰ ਸੰਤਾਨ ਹੋਣੀ ਉਹਨੇ ਗੁਰੂ ਪਦ ਤੇ ਬੈਠਣਾ ਜੀ। ਬਾਬਾ ਗੁਰਦਿੱਤਾ ਜੀ ਬਚਨ ਸੁਣ ਕੇ ਬੜੇ ਖੁਸ਼ ਹੋਏ ਜੀ ਗੁਰੂ ਜੀ ਦੇ, ਵੀ ਮਹਾਰਾਜ ਨੇ ਤੇ ਬੜੇ ਵਧੀਆ ਬਚਨ ਕੀਤੇ ਜੀ, ਬੜੇ ਕੀਮਤੀ ਬਚਨ ਕੀਤੇ। ਬਾਬਾ ਜੀ ਇਹਨਾਂ ਬਚਨਾਂ ਨੂੰ ਆਪਣੇ ਜੇਬ 'ਚ ਰੱਖ ਲਿਆ ਜੀ, ਬਚਨਾਂ ਨੂੰ ਸੰਭਾਲ ਲਿਆ ਜੀ। ਇਹ ਵੀ ਬਚਨ ਸੰਭਾਲ ਕੇ ਰੱਖਣ ਵਾਲੇ ਹੁੰਦੇ, ਰੌਲਾ ਪਾਉਣ ਵਾਲੇ ਨਹੀਂ ਹੁੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਨਾਲੇ ਗੁਰੂ ਸਾਹਿਬ ਜੀ ਨੇ ਦੱਸਿਆ ਹੀ ਉਹਨੂੰ ਜਿਹੜਾ ਸਾਂਭ ਲਏ ਜੀ। ਹਾਂਜੀ ਇਹ ਦਾਤਾਂ ਮਿਲਦੀਆਂ ਹੀ ਉਹਨਾਂ ਨੂੰ ਹੈ ਜਿਹੜੇ ਸਾਂਭ ਲੈਂਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਦੱਸਿਆ, ਬਾਬਾ ਜੀ ਬੜੇ ਖੁਸ਼ ਹੋਏ ਜੀ। ਅਤੇ ਖੁਸ਼ੀ ਖੁਸ਼ੀ ਅੰਮ੍ਰਿਤਸਰ ਤੋਂ ਫਿਰ ਉਸ ਪਾਸੇ ਜਾਣ ਦੀ ਬਾਬਾ ਗੁਰਦਿੱਤਾ ਜੀ ਨੇ ਤਿਆਰੀ ਕਰ ਲਈ ਜੀ। ਹਾਂਜੀ
ਧੰਨ ਗਨ ਸ਼੍ਰੀ ਸਤਿਗੁਰ ਤੇ ਲੀਨ।
ਗੁਰੂ ਸਾਹਿਬ ਨੇ ਮਾਇਆ ਵੀ ਦਿੱਤੀ, ਮਹਾਰਾਜ ਕਹਿੰਦੇ ਤੁਸੀਂ ਸ਼ਹਿਰ ਵਸਾਉਣਾ ਮਾਇਆ ਵੀ ਚਾਹੀਦੀ ਹੈ, ਮਾਇਆ ਵੀ ਦਿੱਤੀ ਨਾਲ ਮਨੁੱਖਾਂ ਦਾ ਸਮੂਹ ਵੀ ਕੱਲਿਆ, ਸੇਵਾਦਾਰ ਸਿੱਖ ਕੱਲੇ ਨਾਲ। ਹਾਂਜੀ
ਤੀਨ ਮਾਤ ਕੋ ਬੰਧਨ ਕੀਨ।
ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਹੁਣ ਪ੍ਰੇਮ ਨਾਲ ਆਪਾਂ ਆਪਣੀਆਂ ਮਾਵਾਂ ਨੂੰ ਧੰਨ ਕਹਿ ਲਈਏ। ਹਾਂਜੀ ਆਖੋ ਧੰਨ ਮਾਤਾ ਦਮੋਦਰੀ ਜੀ, ਧੰਨ ਮਾਤਾ ਨਾਨਕੀ ਜੀ, ਤੇ ਧੰਨ ਮਾਤਾ ਮਰਵਾਹੀ ਜੀ। ਹਾਂਜੀ ਮਾਵਾਂ ਦੀ ਖੁਸ਼ੀ ਲੈਣੀ ਵੀ ਬਹੁਤ ਜ਼ਰੂਰੀ ਹੈ ਜੀ, ਸਾਡੀਆਂ ਮਾਵਾਂ ਨੇ। ਇੱਕ ਵਾਰੀ ਫਿਰ ਆਖੋ ਧੰਨ ਮਾਤਾ ਦਮੋਦਰੀ ਜੀ, ਧੰਨ ਮਾਤਾ ਨਾਨਕੀ ਜੀ, ਧੰਨ ਮਾਤਾ ਮਰਵਾਹੀ ਜੀ। ਤਿੰਨਾਂ ਮਾਤਾਵਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਨਮਸਕਾਰ ਕੀਤੀ ਜੀ। ਨਮਸਕਾਰ ਕਰਕੇ ਫਿਰ ਤਿਆਰੀ ਆਰੰਭ ਕੀਤੀ ਜਾਣ ਦੀ। ਹਾਂਜੀ,
ਪੁੰਨ ਦਰਬਾਰ ਪਰਿਕਰਮਾ ਫਿਰਕੈ,
ਫਿਰ ਦਰਬਾਰ ਸਾਹਿਬ ਨਮਸਕਾਰ ਕੀਤੀ ਜੀ। ਹਾਂਜੀ, ਦਰਬਾਰ ਸਾਹਿਬ ਪਰਿਕਰਮਾਵਾਂ ਕੀਤੀਆਂ। ਹਾਂਜੀ,
ਹੱਥ ਜੋੜ ਅਭਿਬੰਦਨ ਕਰਕੇ,
ਇਹ ਹੱਥ ਜੋੜੇ ਤੇ ਦਰਬਾਰ ਸਾਹਿਬ ਅੰਦਰ ਨਮਸਕਾਰ ਕੀਤੀ ਜੀ ਬਾਬਾ ਗੁਰਦਿੱਤਾ ਜੀ ਨੇ। ਵੇਖ ਲਓ, ਗੁਰੂ ਸਾਹਿਬਾਂ ਦੇ ਨਾਲ ਰਹਿਣ ਵਾਲਿਆਂ ਨੂੰ ਮਰਜ਼ਾਦਾ ਦਾ ਪਤਾ ਲੱਗਣ ਲੱਗ ਪੈਂਦਾ ਜੀ। ਹੁਣ ਬਾਬਾ ਗੁਰਦਿੱਤਾ ਜੀ ਵੇਖਦੇ ਰਹੇ ਵੀ ਜੇ ਮਹਾਰਾਜ ਨੇ ਸ਼ਹਿਰੋਂ ਬਾਹਰ ਜਾਣਾ ਤੇ ਚਲੋ ਦਰਬਾਰ ਸਾਹਿਬ ਪਹਿਲਾਂ ਨਮਸਕਾਰ ਜੀ। ਹਾਂਜੀ, ਹੁਣ ਬਾਬਾ ਜੀ ਨੇ ਆਪ ਜਾਣਾ ਨਾ ਜੀ, ਕਿਸੇ ਨੇ ਬਾਬਾ ਜੀ ਨੂੰ ਕਿਹਾ ਨੀ, ਬਾਬਾ ਜੀ ਨੇ ਆਪੇ ਹੀ ਮੱਥਾ ਟੇਕਿਆ ਜੀ ਜਾ ਕੇ। ਹਾਂਜੀ,
ਚੜ ਗਮਨਿਓ ਸਭ ਸ਼ਸਤਰ ਲਗਾਏ,
ਹਾਂਜੀ,
ਨਦੀ ਸਿਆਂਦਨ ਚੜੀ ਚਲਾਏ।
ਬਾਬਾ ਜੀ ਫਿਰ ਘੋੜੇ ਤੇ ਚੜ ਗਏ, ਨਾਲ ਬਾਬਾ ਜੀ ਦੇ ਘਰ ਵਾਲੇ, ਉਹਨਾਂ ਦੇ ਪਤਨੀ, ਹਾਂਜੀ, ਸਾਰੇ ਫਿਰ ਤੁਰ ਪਏ ਜੀ ਬਾਬਾ ਬੁੱਢਣ ਸ਼ਾਹ ਵੱਲ ਜਾਣ ਦੀ ਤਿਆਰੀ ਕਰਨ ਲੱਗ ਪਏ। ਹਾਂਜੀ,
ਤੀਰ ਮੱਲ ਕੋ ਲੀਨੇ ਗੋਦ,
ਗੱਜ ਗਿਆ ਕੋ ਵਾਹਿਗੁਰੂ। ਜਿਹੜੇ ਤੀਰ ਮੱਲ ਜੀ ਸਨ ਜੀ, ਹਾਂਜੀ, ਬਾਬਾ ਪ੍ਰਿਥੀਆ ਜੀ ਦਾ ਰੂਪ ਤੇ ਬਸ ਉਹ ਗੋਦੀ ਚ ਸਨ ਜੀ, ਮਾਤਾ ਨਿਹਾਲ ਕੌਰ ਜੀ ਦੀ ਗੋਦੀ ਵਿੱਚ ਸਨ ਜੀ, ਉਹਨਾਂ ਨੂੰ ਵੀ ਨਾਲ ਲੈ ਕੇ ਜਾ ਰਹੇ ਜੀ। ਹਾਂਜੀ,
ਅਧਿਕ ਦੁਲਾਰਤ ਕਰੇ ਪ੍ਰਮੋਦ,
ਤੇ ਬੜਾ ਦੁਲਾਰ ਹੋ ਰਿਹਾ ਜੀ ਤੇ ਲੈ ਕੇ ਜਾ ਰਹੇ। ਹੁਣ ਵੇਖੋ, ਇਹ ਵੀ ਇੱਕ ਗੱਲ ਚ, ਜਿਹੜੀ ਆਤਮਾ ਹੈ ਹੀ ਉਹੋ ਜੀ, ਉਹਨੂੰ ਗੁਰੂ ਨਾਲੋਂ ਪਹਿਲਾਂ ਹੀ ਵਿਛੋੜਾ ਪੈ ਗਿਆ ਜੀ, ਤੀਰ ਮੱਲ ਜੀ ਦਾ ਵਿਛੋੜਾ ਪੈ ਗਿਆ। ਬਾਬਾ ਗੁਰਦਿੱਤਾ ਜੀ ਉੱਤੇ ਤਾਂ ਜਿਹੜੀ ਕਿਰਪਾ ਹੈ ਸੋ ਹੈ ਹੀ, ਪਰ ਤੀਰ ਮੱਲ ਜੀ ਦਾ ਵਿਛੋੜਾ ਬਚਪਨ 'ਚ ਹੀ ਪੈ ਗਿਆ ਜੀ। ਹਾਂਜੀ,
ਤੀਨ ਨਿਸਾ ਬਸ ਪਹੁੰਚੇ ਜਾਏ,
ਹਾਂਜੀ,
ਸੰਗ ਮਸੰਦ ਦਾਸ ਸਮੁਦਾਏ।
ਤਿੰਨ ਰਾਤਾਂ ਰਸਤੇ ਵਿੱਚ ਠਹਿਰ ਠਹਿਰ ਕੇ ਕੀਰਤਪੁਰ ਸਾਹਿਬ ਦੇ ਲਾਗੇ ਚਾਗੇ ਬਾਬਾ ਗੁਰਦਿੱਤਾ ਜੀ ਸਮੇਤ ਪਰਿਵਾਰ ਦੇ ਪਹੁੰਚ ਗਏ ਜੀ। ਹਾਂਜੀ,
ਡੇਰਾ ਕੀਨ ਸੈਲ ਕੇ ਤੀਰ, ਤੰਬੂ ਤਾਨ ਥਿਰੇ ਬਰ ਬੀਰ।
ਪਹਾੜਾਂ ਦੇ ਲਾਗੇ ਜਾ ਕੇ ਡੇਰਾ ਕਰ ਲਿਆ, ਤੰਬੂ ਲੱਗ ਗਏ, ਬਾਬਾ ਗੁਰਦਿੱਤਾ ਜੀ ਦੇ ਰਹਿਣ ਵਾਸਤੇ ਸੋਹਣੇ ਤੰਬੂਆਂ ਦਾ ਪ੍ਰਬੰਧ ਹੋ ਗਿਆ ਜੀ। ਹੁਣ ਜਾਂਦਿਆਂ ਥੋੜ੍ਹੀ ਸ਼ਹਿਰ ਵੱਸ ਜਾਣਾ ਹੈਗਾ ਜੀ, ਸ਼ਹਿਰ ਵਸਾਉਣ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਬੜੀ ਜੀ। ਪਹਿਲਾਂ ਘਰ ਬਣਦੇ ਨੇ, ਕਈ ਕੁਛ ਹੁੰਦਾ ਜੀ ਜਾ ਕੇ, ਪਹਿਲਾਂ ਤੇ ਜਾ ਕੇ ਬਾਬਾ ਜੀ ਹੋਣਾ ਨੇ ਤੰਬੂਆਂ ਚ ਡੇਰਾ ਲਾਇਆ ਜੀ। ਹਾਂਜੀ,
ਇੱਕ ਦੋਏ ਦਿਵਸ ਪ੍ਰਮੁੱਦ ਗੁਜ਼ਾਰੇ, ਪੁਰਹਿਤ ਖੋਜ ਹੈ ਥਾਨ ਨਿਹਾਰੇ,
ਤੇ ਗੱਜ ਕੇ ਆਖੋ ਵਾਹਿਗੁਰੂ। ਇੱਕ ਦੋ ਦਿਨ ਤੇ ਬਾਬਾ ਜੀ ਆਸੇ ਪਾਸੇ ਦੇ ਅਸਥਾਨ ਵੇਖਦੇ ਰਹੇ, ਨਗਰ ਆਸੇ ਪਾਸੇ ਜਿੱਥੇ ਕੋਈ ਸ਼ਹਿਰ ਵਸਾਉਣਾ ਉਹ ਥਾਂ ਬਾਬਾ ਗੁਰਦਿੱਤਾ ਜੀ ਦੇਖਦੇ ਰਹੇ। ਬਾਬਾ ਗੁਰਦਿੱਤਾ ਜੀ ਦਾ ਗੁਰੂ ਘਰ ਵਿੱਚ ਬਹੁਤ ਮਹਾਨ ਸਥਾਨ ਹੈ, ਇਹ ਤਾਂ ਜਿਹੜੇ ਸੁਣਦੇ ਨੇ ਉਹਨਾਂ ਨੂੰ ਪਤਾ ਵੀ ਬਾਬਾ ਗੁਰਦਿੱਤਾ ਜੀ ਕੌਣ ਨੇ ਜੀ, ਨਹੀਂ ਤੇ ਬਹੁਤ ਸਾਰੇ ਪ੍ਰੇਮੀਆਂ ਨੂੰ ਪੁੱਛੀਦਾ ਜੀ, ਸਾਰੀ ਸਾਰੀ ਦਿਹਾੜੀ ਇਹਨਾਂ ਕੰਮਾਂ 'ਚ ਗੁਰੂ ਜੀ ਦੀ ਕਿਰਪਾ ਨਾਲ ਸਫਲ ਹੁੰਦੀ ਹੈ, ਤੇ ਪੁੱਛੀਦਾ ਤੇ ਬਹੁਤ ਸਾਰੇ ਕਹਿੰਦੇ ਵੀ ਨਹੀਂ, ਬਾਬਾ ਗੁਰਦਿੱਤਾ ਜੀ ਬਾਰੇ ਤੁਹਾਨੂੰ ਕੱਖ ਪਤਾ ਨਹੀਂ ਜੀ। ਹਾਂਜੀ, ਬਾਬਾ ਗੁਰਦਿੱਤਾ ਜੀ ਦਾ ਬਹੁਤ ਮਹਾਨ ਅਸਥਾਨ ਹੈ ਗੁਰੂ ਘਰ ਵਿੱਚ। ਬਾਬਾ ਗੁਰਦਿੱਤਾ ਜੀ ਅਸਥਾਨ 'ਤੇ ਪਹੁੰਚ ਕੇ ਸ਼ਹਿਰ ਵਸਾਉਣ ਦਾ ਸਾਰਾ ਸਮਾਨ ਇੱਧਰ ਉੱਧਰ ਧਰਤੀ ਵੇਖ ਰਹੇ ਨੇ। ਹਾਂਜੀ,
ਉੱਪਰ ਪਰਬਤ ਕੇ ਤਬ ਗਏ,
ਤੇ ਹੁਣ ਬਾਬਾ ਬੁੱਢਣ ਸ਼ਾਹ ਵੱਲ ਪਿਆਣਾ ਕੀਤਾ ਜੀ, ਗੱਜ ਕੇ ਆਖੋ ਵਾਹਿਗੁਰੂ। ਐ ਪਰਬਤ ਉੱਤੇ ਚਲੇ ਗਏ, ਹੁਣ ਵੀ ਜਿਹੜੇ ਜਾਂਦੇ ਨੇ ਜੀ ਉਸ ਅਸਥਾਨ 'ਤੇ, ਉਹਨਾਂ ਨੂੰ ਗੱਡੀਆਂ ਥੱਲੇ ਲਾ ਕੇ ਤਾਂ ਗਾਂ ਤੁਰ ਕੇ ਹੀ ਜਾਣਾ ਪੈਂਦਾ ਜੀ। ਹਾਂਜੀ,
ਬੁੱਢਣ ਸ਼ਾਹ ਬਿਲੋਕਤ ਭਏ,
ਤੇ ਜਾ ਕੇ ਬੁੱਢਣ ਸ਼ਾਹ ਜੀ ਨੂੰ ਵੇਖਿਆ ਜੀ। ਬੁੱਢਣ ਸ਼ਾਹ ਜੀ ਐ ਇੱਕ ਰਸ ਵਿੱਚ ਗੁਰੂ ਦੀ ਕਿਰਪਾ ਤੇ ਕਰਕੇ ਹੀ ਸਮਾਧ ਵਾਲੀ ਅਵਸਥਾ ਦੀ। ਹਾਂਜੀ, ਹੁਣ ਇਹਦਾ ਵੀ ਖੰਡਨ ਮੰਡਨ ਹੋਣ ਲੱਗ ਪਿਆ, ਗੁਰਮੁਖੋ ਜਦੋਂ ਲੱਗੇਗੀ ਪਤਾ ਲੱਗੇਗੀ ਜੀ, ਤੇ ਗੁਰੂ ਸਾਹਿਬ ਲਾਉਣ ਦੀ ਸਗੋਂ ਸਾਡੀ ਵੀ ਲੱਗ ਜੇ ਕਿਤੇ, ਕਰਕੇ ਆਖੋ ਵਾਹਿਗੁਰੂ। ਇਹੋ ਜਿਹੀਆਂ ਦਾਤਾਂ ਤੇ ਮੰਗਣੀਆਂ ਚਾਹੀਦੀਆਂ ਜੀ, ਉਹਦਾ ਤੇ ਹੋ ਨਹੀਂ ਸਕਦਾ ਜੀ ਇੰਨਾ ਕੁਛ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਜੀ ਆ ਰਹੇ ਨੇ ਬਾਬਾ ਬੁੱਢਣ ਜੀ, ਐ ਇੱਕ ਰਸ ਆਪਣੀ ਸਮਾਧ ਵਿੱਚ ਟਿਕੇ ਸਨ। ਹਾਂਜੀ,
ਸ਼੍ਰੀ ਨਾਨਕ ਬਚ ਸਿਮਰਤ ਸੋਈ,
ਹਾਂਜੀ,
ਗੁਰਸੁਤ ਆਹੇ ਦੁਗਧ ਜੇ ਲੋਈ,
ਉਹ ਤੇ ਦੁੱਧ ਰੱਖ ਕੇ ਬੈਠੇ ਹੈਗੇ ਜੀ ਆਪਣਾ, ਗੱਲ ਕੇ ਅੱਖ ਵਾਹਿਗੁਰੂ। ਹਾਂਜੀ, ਦੁੱਧ ਸਾਂਭ ਕੇ ਬੈਠੇ ਹੈਗੇ ਵੀ ਦੁੱਧ ਛਕਾਉਣਾ ਜੀ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਚੇਤਾ ਕੀਤਾ, ਗੁਰਸੁਤ ਆਹੇ ਦੁਗਧ ਲੈ ਜੋਈ, ਗੁਰੂ ਜੀ ਦਾ ਪੁੱਤਰ ਆਵੇ ਤੇ ਆ ਕੇ ਮੈਂ ਦੁੱਧ ਪਿਆ ਕੇ ਆਪਣੀ ਜ਼ਿੰਮੇਵਾਰੀ ਨਿਭਾਵਾਂ, ਕਹਿਣ ਲੱਗੇ। ਹਾਂਜੀ,
ਵਿਦ ਮਹਾ ਤਨ ਕੋ ਤਬ ਤਿਆਗਿਓ।
ਆ ਸਰੀਰ ਬਹੁਤ ਬਜ਼ੁਰਗ ਹੋ ਚੁੱਕਾ, ਫੇਰ ਹੀ ਸਰੀਰ ਆਪਣਾ ਤਿਆਗਾਂਗਾ। ਹਾਂਜੀ,
ਸ਼੍ਰੀ ਗੁਰ ਕੇ ਦਰਸ਼ਨ ਅਨੁਰਾਗੋ।
ਇਸ ਤਰੀਕੇ ਨਾਲ ਗੁਰੂ ਜੀ ਦੇ ਦਰਸ਼ਨਾਂ ਵਿੱਚ, ਗੁਰੂ ਜੀ ਦੇ ਪੁੱਤਰ ਦੇ ਦਰਸ਼ਨਾਂ ਵਿੱਚ ਬਾਬਾ ਜੀ ਸਾਈਂ ਬੁੱਢਣ ਸ਼ਾਹ ਜੀ ਬੜੇ ਪ੍ਰੇਮ ਨਾਲ ਆਪਣੀ ਪਹਾੜੀ ਤੇ ਰਹਿ ਰਹੇ ਤੇ ਕੱਲਿਆਂ ਰਹਿ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਹੁਣ ਆਮ ਤੌਰ ਤੇ ਇੱਕ ਗੱਲ ਆਖੀ ਜਾਂਦੀ ਹੈ, ਡਾਕਟਰ ਵੀ ਕਹਿੰਦੇ ਵੀ 2-3 ਦਿਨ ਬੰਦਾ ਇਕੱਲਾ ਕਮਰੇ 'ਚ ਰਹੇ ਤੇ ਪਾਗਲ ਹੋ ਗਏਗਾ ਜੀ। ਪਰ ਗੁਰਮੁਖੋ, ਬੰਦਗੀ ਵਾਲੇ ਪੁਰਸ਼ ਇਕੱਲੇ ਨਹੀਂ ਚ ਹੁੰਦੇ ਜੀ। ਆਮ ਤੇ ਬੰਦਾ ਸਦਾ ਇਕੱਲਾ ਹੁੰਦਾ ਜੀ। ਉਹਨਾਂ ਜੀ ਕੋਈ ਰੱਬ ਦੇ ਪਿਆਰੇ ਬੈਠੇ ਸੀਗੇ, ਇੱਕ ਬੰਦਾ ਆ ਗਿਆ ਜੀ, ਗੱਲਾਂ ਆ ਕੇ ਸ਼ੁਰੂ ਕਰਤੀਆਂ। ਉਹ ਕਹਿੰਦੇ ਦੱਸੋ ਕਿੱਧਰ ਆਏ ਹੋ? ਉਹ ਕਹਿੰਦੇ ਜੀ ਮੈਂ ਸੋਚਿਆ ਤੁਸੀਂ ਇਕੱਲੇ ਬੈਠੇ ਸੀ ਤੇ ਜਾ ਕੇ ਘੜੀ ਗੱਲ ਛੱਲ ਕਰ ਆਈਏ। ਕਰਕੇ ਵਾਹਿਗੁਰੂ। ਤੇ ਰੱਬ ਦੇ ਪਿਆਰੇ ਕਹਿੰਦੇ ਭਲਿਆ, ਪਹਿਲਾਂ ਨਹੀਂ ਸੀ ਇਕੱਲਾ, ਹੁਣ ਤੂੰ ਆ ਕੇ ਇਕੱਲਿਆਂ ਕਰ ਦਿੱਤਾ। ਕਹਿਣ ਲੱਗੇ ਪਹਿਲਾਂ ਤੇ ਨਾਲ ਰੱਬ ਜੀ ਸਨ। ਕਹਿਣ ਲੱਗੇ ਤੇਰੀਆਂ ਸੰਸਾਰਕ ਗੱਲਾਂ ਨੇ ਕੰਮ ਵਿਗਾੜ ਦਿੱਤਾ। ਕਹਿਣ ਲੱਗੇ ਸੰਸਾਰ ਦੀਆਂ ਗੱਲਾਂ ਨੇ ਕੰਮ ਵਿਗਾੜ ਦਿੱਤਾ। ਹਾਂਜੀ, ਹੁਣ ਵੇਖਣ ਵਾਲੇ ਤੇ ਇਹੋ ਕਹਿਣਗੇ ਵੀ ਬੁੱਢਣ ਸ਼ਾਹ ਜੀ ਇਕੱਲੇ ਰਹਿੰਦੇ ਜੀ, ਪਰ ਬੁੱਢਣ ਸ਼ਾਹ ਜੀ ਦੇ ਨਾਲ ਗੁਰੂ ਜੀ ਦਾ ਪਿਆਰ ਹੈ ਜੀ। ਹਾਂਜੀ, ਤੇ ਬਾਬਾ ਗੁਰਦਿੱਤਾ ਜੀ ਉਸ ਪਾਸੇ ਤੁਰ ਰਹੇ ਨੇ। ਹਾਂਜੀ,
ਘੋਰੇ ਪਰ ਹੋਇ ਕੇ ਸਵਾਰ ਸ਼੍ਰੀ ਗੁਰਦਿੱਤਾ ਚੜੇ ਪਹਾੜ।
ਹੁਣ ਉਰੋਂ ਦੇ ਘੋੜੇ ਬਹੁਤ ਟਰੇਨਡ ਸਨ ਜੀ ਪਹਾੜੀਆਂ ਤੇ ਚੜ੍ਹਨਾ। ਆਮ ਘੋੜਿਆਂ ਦਾ ਤੁਰਨਾ ਤੇ ਪਹਾੜਾਂ ਵਾਲੇ ਘੋੜਿਆਂ ਦੀ ਟ੍ਰੇਨਿੰਗ ਵੱਖਰੀ ਹੁੰਦੀ ਜੀ। ਤੇ ਬਾਬਾ ਗੁਰਦਿੱਤਾ ਜੀ ਘੋੜੇ ਦੇ ਸਮੇਤ ਹੀ ਪਹਾੜ ਉੱਤੇ ਚੜ੍ਹ ਰਹੇ ਨੇ ਤੇ ਇਕੱਲੇ ਨੇ ਬਾਬਾ ਜੀ। ਹਾਂਜੀ,
ਕੁਸ਼ਕ ਪਰੇ ਕਾਨਨ ਕੋ ਹੇਰਾ।
ਹਾਂਜੀ,
ਅਜਾ ਚਰਾਵਤ ਸ਼ੇਰ ਵਡੇਰਾ।
ਤੇ ਗੱਜ ਕੇ ਆਖੋ ਵਾਹਿਗੁਰੂ। ਤੇ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਨਾ ਗੁਰੂ ਸਾਹਿਬ ਨੇ, ਉਹ ਨਿਸ਼ਾਨੀਆਂ ਨੇੜੇ ਆਈ ਜਾਂਦੀਆਂ ਜੀ। ਥੋੜੀ ਜੀ ਉੱਤੇ ਗਏ ਤੇ 2 ਬੱਕਰੀਆਂ ਵੇਖੀਆਂ ਜੀ ਬਾਬਾ ਜੀ ਨੇ ਜੀ। ਗੁਰੂ ਸਾਹਿਬ ਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਜੀ, ਮਹਾਰਾਜ ਨੇ ਕਿਹਾ ਸੀਗਾ ਬਾਬਾ ਗੁਰਦਿੱਤਾ ਜੀ ਨੂੰ ਵੀ ਉਸ ਫਕੀਰ ਕੋਲ 2 ਬੱਕਰੀਆਂ ਚਾਹੀਦੀ। ਹੁਣ ਉਹ ਬੱਕਰੀਆਂ ਦੀ ਵੀ ਧੁਰੋਂ ਹੀ ਕੋਈ ਸੇਵਾ ਲੱਗੀ ਹੋਏਗੀ ਜੀ, ਵੀ ਰੱਬ ਦੇ ਪਿਆਰੇ ਨੇ ਕਰਨੀ ਹੈ ਬੰਦਗੀ ਤੇ ਤੁਸੀਂ ਜਾ ਕੇ ਆਪਣੀ ਸੇਵਾ ਨਿਭਾਓ ਜੀ। ਕੁਛ ਕੁ ਪਰੇ ਕਾਨਨ ਕੋ ਹੇਰਾ ਅਜਾ ਚਰਾਵਤ ਸ਼ੇਰ ਵਡੇਰਾ। ਤੇ ਨਾਲੇ ਕੀ ਵੇਖ ਰਹੇ ਬਾਬਾ ਜੀ ਵੀ ਚਰਨ ਤੇ ਬੱਕਰੀਆਂ ਦਈਆਂ ਤੇ ਉਹਨਾਂ ਬੱਕਰੀਆਂ ਦਾ ਧਿਆਨ ਸ਼ੇਰ ਰੱਖ ਰਿਹਾ ਜੀ, ਇੱਕ ਵੱਡਾ ਸ਼ੇਰ ਜੀ। ਹਾਂਜੀ, ਭਾਈ ਸੰਤੋਖ ਸਿੰਘ ਜੀ ਵਡੇਰਾ ਸ਼ਬਦ ਲਿਖਦੇ ਨੇ, ਇੱਕ ਵੱਡਾ ਸਾਰਾ ਸ਼ੇਰ ਉਹਨਾਂ ਬੱਕਰੀਆਂ ਦੀ ਰਾਖੀ ਕਰ ਰਿਹਾ ਹੈ। ਹਾਂਜੀ,
ਬੁੱਢਣ ਸ਼ਾਹ ਪਰੇ ਤਬ ਬੈਸਾ।
ਇਹ ਹੁਣ ਨਿਸ਼ਾਨੀਆਂ ਸਨ ਜੀ ਬਾਬਾ ਬੁੱਢਣ ਸ਼ਾਹ ਜੀ ਦੀਆਂ। ਹੁਣ ਵੀ ਕੱਲ ਵੀ ਬੇਨਤੀ ਕੀਤੀ ਵੀ ਨਿਸ਼ਾਨੀਆਂ ਸਟੈਚੂ ਦੇ ਰੂਪ ਚ ਉੱਥੇ ਲਾਈਆਂ ਜੀ ਉਹਨਾਂ ਨੇ, ਵੀ ਇਹ ਉਸ ਸਮੇਂ ਦਾ ਮਾਹੌਲ ਸੀਗਾ ਜੀ। ਤੇ ਫਿਰ ਇੱਕ ਪਾਸੇ ਹੋਰ ਨਜ਼ਰ ਕਮਾਈ, ਦ੍ਰਿਸ਼ਟੀ ਵੇਖੀ ਤੇ ਬਾਬਾ ਬੁੱਢਣ ਸ਼ਾਹ ਜੀ ਬੈਠੇ ਸਨ। ਹਾਂਜੀ,
ਤਪ ਮੂਰਤ ਧਾਰੀ ਹੋਏ ਜੈਸਾ।
ਤੇ ਐ ਜਿਵੇਂ ਤਪ ਨੇ ਹੀ ਮੂਰਤੀ ਧਾਰਨ ਕਰ ਲਈ ਹੈ ਜੀ, ਭਾਵ ਐ ਇੱਕ ਰਸ ਬੈਠੇ ਬਾਬਾ ਬੁੱਢਣ ਸ਼ਾਹ ਜੀ। ਹਾਂਜੀ,
ਪਰਮ ਬ੍ਰਿਧ ਜਰਜਰੀ ਸਰੀਰ।
ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦਾ ਕਿਤੇ ਤਸਵੀਰ ਵੇਖੋ ਬਾਬਾ ਜੀ ਦੀ, ਫੋਟੋ ਕਲਪਨਾ ਵਾਲਿਆਂ ਨੇ ਚਲੋ ਬਣਾਈ ਹੈ ਜੀ। ਤੇ ਉਹ ਫਿਰ ਪਲਕ ਆ ਜਿਹੜੇ ਭਰਵੱਟੇ ਕਹਿ ਲਈਏ ਇਹਨਾਂ ਨੂੰ, ਉਹ ਜਿਹੜੇ ਨੇ ਉਹ ਅੱਗੇ ਅੱਗੇ ਲਮਕ ਰਹੇ ਜੀ ਥੱਲੇ ਜੀ। ਤੇ ਬਾਬਾ ਜੀ ਦਾ ਬਹੁਤ ਜ਼ਿਆਦਾ ਸਰੀਰ ਬਜ਼ੁਰਗ ਹੋਇਆ ਪਿਆ, ਜਰਜਰਾ ਸਰੀਰ ਹੋਇਆ ਪਿਆ ਜੀ। ਹਾਂਜੀ,
ਪੇਖ ਸ਼੍ਰੀ ਗੁਰਦਿੱਤਾ ਕਹਿ ਧੀਰ।
ਤੇ ਬਾਬਾ ਗੁਰਦਿੱਤਾ ਜੀ ਨੇ ਵੇਖਿਆ ਵੀ ਇਹੋ ਹੀ ਬੁੱਢਣ ਸ਼ਾਹ ਨੇ। ਗੱਜ ਕੇ ਆਖ ਵਾਹਿਗੁਰੂ। ਜਿਨ੍ਹਾਂ ਬਾਰੇ 6ਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਨਾ ਵੀ ਇਸ ਤਰ੍ਹਾਂ ਦਾ ਸਰੀਰ ਹੋਏਗਾ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣਗੀਆਂ, ਇਹ ਤੇ ਉਹੋ ਹੀ ਨੇ, ਇਹ ਤੇ ਬੁੱਢਣ ਸ਼ਾਹ ਜੀ ਨੇ। ਫਿਰ ਬਾਬਾ ਗੁਰਦਿੱਤਾ ਜੀ ਤੇ ਘੋੜੇ ਤੇ ਨੇ ਜੀ, ਤੇ ਬਾਬਾ ਗੁਰਦਿੱਤਾ ਜੀ ਨੇ ਆਵਾਜ਼ ਦਿੱਤੀ ਜੀ। ਹਾਂਜੀ,
ਉੱਠੋ ਸੰਤ ਜੀ ਮੈਂ ਮੁਝ ਦੀਜੈ।
ਹਾਂਜੀ,
ਗੁਰਸੁਤ ਆਹੋ ਸ਼ੁੱਧਤ ਲੱਖ ਲੀਜੈ।
ਤੇ ਗੱਜ ਕੇ ਆਖੋ ਵਾਹਿਗੁਰੂ। ਉਸੇ ਸਮੇਂ ਬਾਬਾ ਜੀ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਸੰਤ ਜੀ ਉੱਠੋ। ਕਹਿਣ ਲੱਗੇ ਦੁੱਧ ਪਿਆਓ ਸਾਨੂੰ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹੁਣ ਇਸ ਗੱਲ ਦਾ ਜਾਂ ਤੇ ਬਾਬਾ ਬੁੱਢਣ ਸ਼ਾਹ ਜੀ ਨੂੰ ਪਤਾ ਸੀ ਤੇ ਜਾਂ ਗੁਰੂ ਨੂੰ ਪਤਾ ਸੀ। ਤੇ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਦੱਸਣਾ ਸੀ। ਹਾਂਜੀ, ਦੂਜੀ ਤਾਂ ਗੱਲ ਹੀ ਹੋਰ ਕੋਈ ਨਹੀਂ ਸੀ ਹੈ ਕੀਤੀ। ਤੇ ਬਾਬਾ ਬੁੱਢਣ ਸ਼ਾਹ ਜੀ ਨੂੰ ਬਾਬਾ ਗੁਰਦਿੱਤਾ ਜੀ ਆਵਾਜ਼ ਦੇ ਰਹੇ, ਕਹਿਣ ਲੱਗੇ ਸੰਤ ਜੀ ਉੱਠੋ, ਕਹਿਣ ਲੱਗੇ ਦੁੱਧ ਪਿਆਓ, ਗੁਰਸਿੱਤ ਅਹੋ ਸ਼ੁਦਾ ਲੱਖ ਲੀਜੈ, ਮੈਂ ਗੁਰੂ ਜੀ ਦਾ ਪੁੱਤਰ ਹਾਂ ਤੇ ਮੈਨੂੰ ਭੁੱਖ ਲੱਗੀ ਹੈ, ਕਹਿਣ ਲੱਗੇ। ਹਾਂਜੀ,
ਬਾਣੀ ਸੁਨਤ ਆਨੰਦ ਬਿਲੰਦੇ,
ਤੇ ਬਸ ਆਵਾਜ਼ ਪੈਣ ਦੀ ਦੇਰ ਸੀ, ਬਸ ਬਾਬਾ ਜੀ ਦੇ ਕੰਨਾਂ ਵਿੱਚ ਤਾਂ ਰਸ ਘੁੱਲ ਗਿਆ ਜੀ, ਹੈ ਜਿਸ ਨੂੰ ਇੰਨਾ ਉਡੀਕ ਰਹੇ ਸਨ ਜੀ। ਬਾਕੀ ਤੀਜੇ ਨੂੰ ਤੇ ਗੱਲ ਦਾ ਪਤਾ ਹੀ ਨਹੀਂ ਸੀ ਕੋਈ ਜੀ। ਹਾਂਜੀ, ਤੇ ਬਾਬਾ ਜੀ ਨੇ ਬਾਬਾ ਗੁਰਦਿੱਤਾ ਜੀ ਨੇ ਸਹੀ ਸ਼ਬਦ ਬੋਲੇ, ਇੱਕ ਤਾਂ ਦੁੱਧ ਪਿਆਉਣਾ ਸੀਗਾ ਜੀ, ਇੱਕ ਗੁਰੂ ਦੇ ਪੁੱਤਰ ਨੇ ਪੀਣਾ ਸੀ। ਹਾਂਜੀ, ਤੇ ਜਦੋਂ ਕਿਹਾ ਨਾ ਗੁਰੂ ਕਾ ਪੁੱਤਰ ਹਾਂ ਤੇ ਲੱਗੀ ਹੈ ਭੁੱਖ, ਬਾਬਾ ਗੁਰਦਿੱਤਾ ਜੀ ਸੁਣ ਕੇ ਆਨੰਦ ਵਿੱਚ ਆ ਗਏ ਜੀ। ਹਾਂਜੀ,
ਉੱਠ ਤੁਰਨ ਹੀ ਜੁਗ ਪਰ ਬੰਦੇ,
ਤੇ ਉੱਠ ਕੇ ਉਸੇ ਵੇਲੇ ਗੱਜ ਕੇ ਆਖੋ ਵਾਹਿਗੁਰੂ। ਬੇਨਤੀ ਹੈ, ਬਹੁਤ ਸਾਰੇ ਸਰੀਰਕ ਪੁਤਲੇ ਤਾਂ ਮਾਣ ਕਰਦੇ ਨੇ, ਪਰ ਜਿੱਥੇ ਰੱਬ ਦੇ ਪਿਆਰੇ ਆ ਜਾਂਦੇ ਉੱਥੇ ਫਿਰ ਉਹ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਜੀ। ਬਾਬਾ ਬੁੱਢਣ ਸ਼ਾਹ ਜੀ ਬਹੁਤ ਬਜ਼ੁਰਗ ਜੀ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਵੀ ਉਹ ਬਜ਼ੁਰਗ ਸਨ ਜੀ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੁਣ ਛੇਵੇਂ ਪਾਤਸ਼ਾਹ ਦਾ ਸਮਾਂ ਆ ਗਿਆ ਜੀ, ਘੱਟੋ ਘੱਟ ਨਹੀਂ ਹੋਰ ਗੱਲਾਂ 'ਤੇ ਛੱਡੀਏ, ਬਾਬਾ ਬੁੱਢਾ ਜੀ 125 ਸਾਲ ਰਹੇ ਜੀ। ਹਾਂਜੀ, 12 ਕੁ ਸਾਲ, 113 ਸਾਲ 'ਤੇ ਉਹ ਬਣਦੇ ਜੀ, ਅਤੇ ਆਪਾਂ ਲਾਈਏ ਵੀ 115 ਕੁ ਸਾਲ ਦੀ ਵੀ ਜੇ ਗੱਲ ਲਾ ਲਈਏ, ਉਨਾ ਇੰਤਜ਼ਾਰ ਹੈ ਤਾਂ ਵੱਧ ਹੀ ਸਮਾਂ ਦੀ। ਹਾਂਜੀ, ਕਿਉਂਕਿ ਮਹਾਰਾਜ ਰੋ ਉਦਾਸੀਆਂ 'ਤੇ ਸਨ, ਅਤੇ ਬਾਬਾ ਜੀ ਤਾਂ ਅਖੀਰਲੇ ਪੜਾਅ 'ਤੇ ਮਿਲੇ ਸੀਗੇ ਬਾਬਾ ਬੁੱਢਾ ਜੀ। ਬਾਬਾ ਬੁੱਢਣ ਸ਼ਾਹ ਜੀ ਘੱਟੋ ਘੱਟ ਨਹੀਂ ਅਤੇ 125 ਸਾਲ ਤੋਂ ਵੱਧ ਹੋ ਗਿਆ ਸੀ ਇਹਨਾਂ ਨੂੰ ਉਡੀਕਦਿਆਂ ਦੀ, 125 ਸਾਲ ਤਾਂ ਇਹੋ ਹੀ ਹੈ ਜੀ, ਬਾਕੀ ਉਮਰ ਬਾਅਦ ਵਾਲੀ ਜੀ। ਅਤੇ ਹੁਣ ਆਪੇ ਤੁਸੀਂ ਹਿਸਾਬ ਲਾਓ ਸੰਗਤ ਜੀ, 125 ਸਾਲ ਤੋਂ ਵੱਧ ਉਮਰ ਦਾ ਸਰੀਰ, ਅਤੇ ਬਾਬਾ ਗੁਰਦਿੱਤਾ ਜੀ ਦੀ ਉਮਰ ਵੱਧ ਤੋਂ ਵੱਧ 30 ਕੁ ਸਾਲਾਂ ਦੀ ਹੋਏਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਣ ਸ਼ਾਹ ਜੀ ਨੇ ਜਦੋਂ ਗੱਲ ਸੁਣੀ ਨਾ ਵੀ ਲਿਆਓ ਦੁੱਧ, ਮੈਂ ਗੁਰੂ ਕਾ ਪੁੱਤਰ ਹਾਂ, ਉਸੇ ਸਮੇਂ ਹੱਥ ਜੋੜ ਕੇ ਉੱਠ ਗਏ ਅਤੇ ਬਾਬਾ ਗੁਰਦਿੱਤਾ ਜੀ ਦੇ ਕੋਲ ਜਾ ਕੇ ਉਹਨਾਂ ਨੂੰ ਮੱਥਾ ਟੇਕਿਆ ਜੀ ਉਹਨਾਂ ਨੇ ਜੀ। ਵੇਖ ਲਓ, ਐਵੇਂ ਥੋੜ੍ਹੀ ਗੁਰੂ ਸਾਹਿਬ ਨੇ ਆਖਿਆ ਸੀ ਵੀ ਉਹਨਾਂ ਦਾ ਹਿਰਦਾ ਸ਼ੁੱਧ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਹਿਰਦਾ ਸ਼ੁੱਧ ਹੋਣ ਦਾ ਕੀ ਮਤਲਬ ਹੈ? ਕੋਈ ਮੈਂ ਮੇਰੀ ਨਹੀਂ ਰਹੀ ਜੀ, ਕੋਈ ਗੱਲ ਹੀ ਨਹੀਂ ਜੀ। ਅਤੇ ਬਸ ਬਾਬਾ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਨਮਸਕਾਰ ਕੀਤੀ ਜੀ। ਹਾਂਜੀ,
ਗਹਿ ਰਕਾਬ ਕੋ ਤਰੇ ਉਤਾਰੇ,
ਐ ਰਕਾਬ ਫੜ ਕੇ, ਹਾਂਜੀ ਲਗਾਮਾਂ ਫੜ ਕੇ ਅੱਗੇ ਕੀਤੀਆਂ ਘੋੜੇ ਦੀਆਂ, ਫਿਰ ਰਕਾਬ ਫੜੀ ਜੀ, ਤੇ ਬਾਬਾ ਗੁਰਦਿੱਤਾ ਜੀ ਨੂੰ ਕਹਿੰਦੇ ਵੀ ਹੁਣ ਤੁਸੀਂ ਥੱਲੇ ਉਤਰੋ, ਕਹਿਣ ਲੱਗੇ। ਹਾਂਜੀ,
ਬੈਠਾਰੇ ਤ੍ਰਿਣ ਛਿਤ ਕੁਛ ਡਾਰੇ,
ਤੇ ਉਹਨਾਂ ਕੋ ਕਿਹੜੇ ਬਹੁਤੇ ਕੱਪੜੇ ਸੀਗੇ ਜੀ? ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਘਾਹ ਵਛਾਇਆ ਥੱਲੇ ਵਧੀਆ ਜੀ। ਹਾਂਜੀ, ਜਿਵੇਂ ਅਸੀਂ ਆਪ ਵੇਖਦੇ ਰਹੇ ਪਿੰਡਾਂ ਵਿੱਚ ਜੀ, ਉਹਨਾਂ ਪਰਾਲੀ ਵਿਛਾ ਦੇਣੀ ਤੇ ਕਹਿਣਾ ਵੀ ਇਰ ਤੇ ਬਹਿ ਜਾਓ ਜੀ, ਬਹੁਤ ਸਾਰੇ ਖੇਤਾਂ ਵਿੱਚ ਐਸਾ ਹੀ ਹੁੰਦਾ ਜੀ। ਹਾਂਜੀ, ਘਾਹ ਵਛਾਇਆ ਜੀ, ਤੇ ਬਾਬਾ ਗੁਰਦਿੱਤਾ ਜੀ ਨੂੰ ਸਾਈਂ ਬੁੱਢਣ ਸ਼ਾਹ ਜੀ ਕਹਿੰਦੇ ਵੀ ਇਸ ਘਾਹ ਤੇ ਬੈਠ ਜਾਓ, ਕਹਿਣ ਲੱਗੇ। ਹਾਂਜੀ,
ਆਨ ਅਜਾਕੋ ਦੁਗਧ ਪਿਲਾਇਓ, ਪੂਰਬ ਕੋ ਪ੍ਰਸੰਗ ਸਭ ਗਾਇਓ,
ਤੇ ਸਾਧ ਸੰਗਤ ਜੀ ਉਹ ਬੱਕਰੀਆਂ ਨੂੰ ਆਵਾਜ਼ ਮਾਰੀ ਜੀ ਉਹਨਾਂ ਨੇ, ਜੈਸੀ ਉਹਨਾਂ ਦੀ ਭਾਸ਼ਾ ਸੀ, ਤੇ ਫਿਰ ਦੁੱਧ ਚੋਇਆ, ਛੰਨੇ ਦੇ ਵਿੱਚ ਪਾ ਕੇ ਬਾਬਾ ਗੁਰਦਿੱਤਾ ਜੀ ਦੇ ਅੱਗੇ ਦੁੱਧ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਐਂ ਦੁੱਧ ਅੱਗੇ ਰੱਖਤਾ, ਹੱਥ ਜੋੜ ਕੇ ਕਹਿੰਦੇ ਛਕੋ ਮਹਾਰਾਜ, ਕਹਿਣ ਲੱਗੇ ਇਸ ਦੁੱਧ ਨੇ ਇੰਨੀ ਲੰਬੀ ਉਮਰ ਕਰ ਦਿੱਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਇਸ ਦੁੱਧ ਨੇ ਇੰਨੀ ਉਮਰ ਲੰਬੀ ਉਮਰ ਕਰ ਦਿੱਤੀ ਹੈ। ਲਓ, ਕਹਿਣ ਲੱਗੇ ਦੁੱਧ ਪੀਓ, ਤੇ ਨਾਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਸਾਰਾ ਪੁਰਾਣਾ ਪ੍ਰਸੰਗ ਸੁਣਾਇਆ ਜੀ, ਕਿਵੇਂ ਕਿਵੇਂ ਸੱਚੇ ਪਾਤਸ਼ਾਹ ਆਏ ਤੇ ਮੈਨੂੰ ਉਹਨਾਂ ਆਖਿਆ ਸੀ ਵੀ ਗੁਰੂ ਜੀ ਦੇ ਪੁੱਤਰ ਆ ਕੇ ਦੁੱਧ ਪੀਣਗੇ। ਹਾਂਜੀ,
ਸ਼੍ਰੀ ਗੁਰਦਿੱਤੇ ਸੁਣ ਕਰ ਕਹਿਓ,
ਹਾਂਜੀ
ਨਗਰ ਵਸਾਵਨ ਕੋ ਹਮ ਚਾਹਿਓ,
ਤੇ ਬਾਬਾ ਗੁਰਦਿੱਤਾ ਜੀ ਹੱਥ ਜੋੜ ਕੇ ਫਿਰ ਅੱਗੋਂ ਸਤਿਕਾਰ ਵੀ ਕਰ ਰਹੇ, ਕਹਿਣ ਲੱਗੇ ਬਾਬਾ ਸਾਈਂ ਜੀ ਅਸੀਂ ਇਸ ਥਾਂ ਤੇ ਸ਼ਹਿਰ ਵਸਾਉਣਾ ਹੈ, ਸਾਡੀ ਡਿਊਟੀ ਲੱਗੀ ਹੈ। ਹਾਂਜੀ,
ਕਹਾ ਰਚ ਹੈ ਸੋ ਦੇਹੋ ਬਤਾਈ,
ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਦੱਸੋ ਸ਼ਹਿਰ ਕਿਹੜੇ ਪਾਸੇ ਵਸਾਈਏ, ਕਹਿਣ ਲੱਗੇ ਤੁਸੀਂ ਸਾਨੂੰ ਦੱਸੋ ਸ਼ਹਿਰ ਕਿਹੜੇ ਵਾਲੇ ਪਾਸੇ ਵਸਾਈਏ?
ਹਾਂਜੀ, ਕੁਛ ਆਗਲ ਸੁਧ ਕਹੋ ਬੁਝਾਈ,
ਕੁਝ ਆਉਣ ਵਾਲੇ ਸਮੇਂ ਬਾਰੇ ਵੀ ਦੱਸ ਦਿਓ। ਕਹਿ ਕੇ ਆਖੋ ਵਾਹਿਗੁਰੂ। ਦੋ ਕੰਮ ਪੁੱਛੇ ਜੀ ਬਾਬਾ ਗੁਰਦਿੱਤਾ ਜੀ ਨੇ, ਇੱਕ ਤਾਂ ਸ਼ਹਿਰ ਕਿੱਥੇ ਵਸਾਈਏ, ਇੱਕ ਆਉਣ ਵਾਲੇ ਸਮੇਂ ਬਾਰੇ ਦੱਸ ਦਿਓ। ਕਹਿਣ ਲੱਗੇ ਥੋੜਾ ਜਿਹਾ। ਹਾਂਜੀ, ਇਹ ਵੀ ਨਾ ਜੀ, ਸੰਤ ਮਿਲੇ ਕਿਸ ਸੁਣੀਏ ਕਹੀਏ, ਉਹਨਾਂ ਕੋਲੋਂ ਰੱਬ ਦੀ ਗੱਲ ਸੁਣੋ, ਤੇ ਹੁੰਦੇ ਤਾਂ ਤ੍ਰਿਕਾਲ ਦਰਸ਼ੀ ਨੇ ਜੀ। ਹਾਂਜੀ,
ਸ਼੍ਰੀ ਨਾਨਕ ਕੇ ਮੇਲੀ ਅਹੇ।
ਕਿਉਂ? ਤੁਸੀਂ ਗੁਰੂ ਨਾਨਕ ਦੇਵ ਜੀ ਦੇ ਮੇਲੇ ਹੋ। ਕਦੋਂ ਦੇ ਸ਼੍ਰੀ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ ਨੇ, ਤੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਹੋ, ਸਾਨੂੰ ਵੀ ਕੋਈ ਬਚਨ ਸੁਣਾਓ। ਹਾਂਜੀ,
ਚਿਰੰਕਾਲ ਤਪ ਤਾਪਿਤ ਰਹੇ।
ਫਿਰ ਤੁਸੀਂ ਬਹੁਤ ਲੰਮਾ ਸਮਾਂ ਤਪ ਕੀਤਾ, ਜਪ ਤਪ ਕੀਤਾ, ਕੋਈ ਸਾਨੂੰ ਵੀ ਬਚਨ ਸੁਣਾਓ। ਹਾਂਜੀ,
ਸੁਣ ਬੋਲਿਓ ਤਬ ਬੁੱਢਣ ਸ਼ਾਹੂ,
ਹਾਂਜੀ,
ਸਤਿਗੁਰ ਕਹੇ ਉਹ ਸਕਲ ਤੁਮ ਪਾਹੂ।
ਗੱਜ ਕੇ ਆਖੋ ਵਾਹਿਗੁਰੂ। ਬਾਬਾ ਬੁੱਢਣ ਸ਼ਾਹ ਜੀ ਕਹਿਣ ਲੱਗੇ, ਬਾਬਾ ਗੁਰਦਿੱਤਾ ਜੀ ਨੂੰ ਕਹਿਣ ਲੱਗੇ, ਦੱਸੋ ਗੁਰੂ ਸਾਹਿਬ ਨੇ ਕੋਈ ਗੱਲ ਲੁਕਾਈ ਹੈ ਤੁਹਾਡੇ ਤੋਂ? ਕਹਿਣ ਲੱਗੇ, ਸਾਰਾ ਕੁਝ ਤੇ ਤੁਹਾਨੂੰ ਦੱਸ ਕੇ ਉਹਨਾਂ ਨੇ ਕੱਲਿਆ। ਹਾਂਜੀ,
ਕੁਸ਼ਕ ਅਹੈ ਮੋਤੇ ਸੁਣ ਲੀਜੈ।
ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤੇ ਥੋੜਾ ਬਹੁਤਾ ਮੇਰੇ ਕੋਲੋਂ ਵੀ ਸੁਣ ਲਓ। ਹਾਂਜੀ,
ਇਸ ਗਿਰ ਨਿਕਟ ਨਗਰ ਕੋ ਲੀਜੈ।
ਇਸ ਪਹਾੜ ਵਾਲੇ ਪਾਸੇ ਤੇ ਤੁਸੀਂ ਨਗਰ ਵਸਾਉਣਾ ਹੀ ਹੈ। ਕਹਿਣ ਲੱਗੇ, ਉਹ ਤੇ ਤੁਹਾਨੂੰ ਵੀ ਪਤਾ। ਹਾਂਜੀ,
ਇਹਾਂ ਨਿਵਾਸ ਤੁਮਹਾਰੋ ਹੋਏ।
ਹਾਂਜੀ,
ਸ਼੍ਰੀ ਗੁਰੂ ਸੰਗ ਆਏ ਸਭ ਕੋਏ।
ਇੱਥੇ ਤੁਸੀਂ ਨਿਵਾਸ ਕਰਨਾ, ਆਉਣ ਵਾਲੇ ਸਮੇਂ ਚ ਗੁਰੂ ਜੀ ਨੇ ਵੀ ਇੱਥੇ ਆਉਣਾ। ਕਹਿਣ ਲੱਗੇ, ਪਤਾ ਹੀ ਨਾ ਜੀ ਸਾਰੀਆਂ ਗੱਲਾਂ ਦਾ, ਹਿਰਦਾ ਸ਼ੁੱਧ ਹੋ ਗਿਆ ਹੀ ਨਾਮ ਜਪ ਜਪ ਕੇ। ਹਾਂਜੀ,
ਕਰ ਸੰਗਰਾਮ ਪਹੁੰਚ ਹੈ ਇਹਾਂ।
ਤੇ ਵੇਖੋ ਹੁਣ ਬਾਬਾ ਬੁੱਢਣ ਸ਼ਾਹ ਜੀ ਵੀ ਭੇਦ ਖੋਲ ਰਹੇ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇੱਕ ਪੰਕਤੀ ਲਿਖਦੇ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਜਿਹੜੇ ਸਿਮਰਨ ਵਾਲੀ ਜਿਨ੍ਹਾਂ ਦੀ ਅਵਸਥਾ ਬਣ ਜਾਂਦੀ, ਉਹਨਾਂ ਨੂੰ ਸਾਰਾ ਕੁਝ ਹੀ ਪਤਾ ਲੱਗਣ ਲੱਗ ਪੈਂਦਾ ਜੀ। ਹਾਂਜੀ, ਭੂਤ ਭਵਿੱਖ ਵਰਤਮਾਨ ਸਭ ਕੁਝ ਹੀ ਪਤਾ ਲੱਗ ਜਾਂਦਾ ਜੀ। ਹਾਂਜੀ, ਕਹਿਣ ਲੱਗੇ, ਸੁਣੋ, ਗੁਰੂ ਜੀ ਨੇ ਜਦੋਂ ਇੱਥੇ ਆਉਣਾ, ਉਦੋਂ ਬੜੀ ਵੱਡੀ ਜੰਗ ਕਰਕੇ ਆਉਣਾ ਇੱਥੇ। ਕਹਿਣ ਲੱਗੇ, ਜੰਗ ਤੋਂ ਬਾਅਦ ਇਸ ਥਾਂ ਤੇ ਆਉਣਗੇ। ਕਹਿਣ ਲੱਗੇ, ਹਾਂਜੀ,
ਹੋਹੈ ਤੁਰਕ ਸੰਘਾਰਨ ਮਹਾ।
ਬੜੇ ਤੁਰਕਾਂ ਦਾ ਵਿਨਾਸ਼ ਕਰਕੇ ਆਉਣਾ। ਵੇਖ ਲਓ, ਬਾਬਾ ਜੀ ਆਪ ਵੀ ਤੁਰਕੀ ਜੇ। ਕੱਜ ਕੇ ਆਖੋ ਵਾਹਿਗੁਰੂ। ਹੈ ਬਾਬਾ ਜੀ ਵੀ ਮੁਸਲਮਾਨ ਤੁਰਕ ਨੇ ਜੀ, ਪਰ ਬਾਬਾ ਜੀ ਸਮ ਦ੍ਰਿਸ਼ਟੀ ਵਿੱਚ ਆਏ ਹੋਏ। ਕਹਿਣ ਲੱਗੇ, ਵਿਗੜੇ ਤਿਗੜੇ ਤੁਰਕਾਂ ਦਾ ਨਾਸ਼ ਕਰਕੇ ਇੱਥੇ ਆਉਣਗੇ। ਹਾਂਜੀ,
ਤਨ ਤਜ ਗੁਰ ਪਰਲੋਕ ਪਧਾਰੇ।
ਤੇ ਸੁਣੋ, ਜਦੋਂ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਪਿਤਾ ਜੀ ਨੇ ਸਰੀਰ ਛੱਡ ਦੇਣਾ ਹੈ ਨਾ,
ਹਾਂਜੀ, ਤੁਮਰੋ ਸੁੱਤ ਬਹੁ ਸਹਸ ਸਿਥਾਰੇ।
ਤੇ ਉਹਨਾਂ ਤੋਂ ਬਾਅਦ ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਣਾ, ਉਹਦਾ ਜਸ ਵਧੇਗਾ। ਕਹਿਣ ਲੱਗੇ, ਉਹਨੇ ਗੱਦੀ ਤੇ ਬੈਠਣਾ।
ਹਾਂਜੀ, ਪੁਰਮ ਹੈ ਬਸੇਂਗੇ ਚਿਰਕਾਲ।
ਉਹ ਜਿਹੜਾ ਜਿਹੜੇ ਗੁਰੂ ਬਣਨਗੇ, ਉਹਨਾਂ ਨੇ ਇਸ ਨਗਰੀ 'ਚ ਵੀ ਬੜਾ ਚਿਰ ਰਹਿਣਾ ਹੀ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਵੇਖੋ, ਪਤਾ ਬਾਬਾ ਜੀ ਨੂੰ, ਬਾਬਾ ਜੀ ਭੇਦ ਖੋਲੀ ਜਾਂਦੇ ਸਾਰੇ ਜੀ। ਜਿਨ੍ਹਾਂ ਨੇ ਗੁਰੂ ਬਣਨਾ, ਉਹਨਾਂ ਨੇ ਇਸ ਸ਼ਹਿਰ ਵਿੱਚ ਵੀ ਬੜਾ ਚਿਰ ਰਹਿਣਾ, ਇਸ ਨਗਰੀ 'ਚ ਬਹੁਤ ਸਮਾਂ ਰਹਿਣਾ। ਹਾਂਜੀ,
ਸਿੱਖੀ ਕੋ ਬਿਸਤਰ ਹੈ ਵਿਸਾਲ।
ਸਿੱਖੀ ਨੂੰ ਬੜਾ ਵਧਾਉਣਾ ਜਿਹੜੇ ਗੁਰੂ ਦੀ ਆਉਣ ਵਾਲੇ ਸਮੇਂ 'ਚ ਬਣਨਗੇ। ਹਾਂਜੀ,
ਸ਼੍ਰੀ ਨਾਨਕ ਬਚ ਸਿਮਰਨ ਧਰੋ।
ਹਾਂਜੀ,
ਸ਼੍ਰੀ ਹਰਗੋਬਿੰਦ ਦਰਸ਼ਨ ਕਰੋ।
ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਚੇਤਾ ਨੇ, ਤੁਹਾਡੇ ਤੇ ਦਰਸ਼ਨ ਹੋ ਗਏ ਨੇ, ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਦਰਸ਼ਨ ਹੋ ਜਾਣ ਤੇ ਠੀਕ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਆਹ ਕੰਮ ਵੀ ਹੋ ਜੇ ਤੇ ਵਧੀਆ ਹੋ ਜੇ। ਹਾਂਜੀ,
ਗੁਰ ਕਰੁਣਾ ਤੇ ਕੀਨ ਕਮਾਈ।
ਗੁਰੂ ਜੀ ਦੀ ਕਿਰਪਾ ਨਾਲ ਇੱਥੇ ਬੈਠ ਕੇ ਕਮਾਈ ਹੋਈ, ਗੁਰੂ ਜੀ ਨੇ ਆਪ ਇੰਨੀ ਕਿਰਪਾ ਕਰਕੇ ਕਮਾਈ ਕਰਾਈ ਹੈ। ਹਾਂਜੀ,
ਨਿਕਟ ਪਹੁੰਚੋ ਚਰਨ ਮਨਾਈ।
ਤੇ ਮੈਂ ਤੇ ਹੁਣ ਗੁਰੂ ਜੀ ਦੇ ਕੋਲ ਜਾ ਕੇ ਗੁਰੂ ਜੀ ਦੇ ਚਰਨ ਮਨਾਉਣਾ ਚਾਹੁੰਦਾ ਹਾਂ, ਭਾਵ ਗੁਰੂ ਜੀ ਦੀਆਂ ਖੁਸ਼ੀਆਂ ਲੈਣਾ ਚਾਹੁੰਦਾ ਹਾਂ। ਹਾਂਜੀ,
ਇਮ ਕਹਿ ਰਹੇ ਹੋ ਮੋਨ ਕੋ ਠਾ।
ਇਹ ਕਹਿ ਕੇ ਬਾਬਾ ਜੀ ਚੁੱਪ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਦੱਸ ਦਿੱਤਾ ਵੀ ਜੰਗ ਤੋਂ ਬਾਅਦ ਇੱਥੇ ਆਉਣਗੇ, ਤੇ ਤੁਹਾਡੇ ਪੁੱਤਰ ਦਾ ਜਸ ਹੋਣਾ ਚ, ਉਹਨੇ ਗੱਦੀ ਤੇ ਬੈਠਣਾ ਚ। ਹਾਂਜੀ,
ਸ਼੍ਰੀ ਗੁਰਦਿੱਤੇ ਸੁਣ ਸਭ ਕਾਨ।
ਬਾਬਾ ਗੁਰਦਿੱਤਾ ਜੀ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਜੀ, ਤੇ ਬਾਬਾ ਗੁਰਦਿੱਤਾ ਜੀ ਵੀ ਮਨ ਚ ਸੋਚ ਰਹੇ ਵੀ ਗੱਲਾਂ ਬਰਾਬਰ ਬਰਾਬਰ ਮਿਲਣ ਦਈਆਂ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਵੀ ਤੇ ਬਾਬਾ ਬੁੱਢਣ ਸ਼ਾਹ ਜੀ ਦੀਆਂ ਵੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਜਿੱਥੇ ਰੱਬ ਆ ਕੇ ਬੈਠਾ, ਰੱਬ ਦੀ ਤੇ ਇੱਕ ਹੀ ਆਵਾਜ਼ ਆਉਣੀ ਹੈ ਨਾ ਜੀ, ਉਹ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੰਦਰ ਤੇ ਉਹ ਬਾਬਾ ਜੀ ਦੇ ਅੰਦਰ ਜੀ। ਹਾਂਜੀ
ਉਤਰੇ ਗਿਰਤੇ ਤਬ ਚਲ ਆਏ ਲੱਗੇ ਬਿਲੋਕਨ ਥਾਨ ਸੁਹਾਏ
ਤੇ ਬਾਬਾ ਗੁਰਦਿੱਤਾ ਜੀ ਫਿਰ ਪਹਾੜ ਤੋਂ ਥੱਲੇ ਉਤਰ ਆਏ ਜੀ ਤੇ ਬਾਬਾ ਬੁੱਢਣ ਸ਼ਾਹ ਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਦਾ ਇੰਤਜ਼ਾਰ ਕਰਨ ਲੱਗ ਪਏ ਜੀ ਉਹਨਾਂ ਦੇ ਵੀ ਦਰਸ਼ਨ ਕਰ ਹੀ ਲਈਏ ਕਹਿਣ ਲੱਗੇ ਕੁਝ ਨਾ ਜੀ ਇਹਨਾਂ ਮਹਾਂਪੁਰਸ਼ਾਂ ਕੋਲ ਅਵਸਥਾ ਐਸੀ ਵੀ ਹੁੰਦੀ ਹੈ ਕਮਾਈ ਕਰ ਕਰਕੇ ਚਾਹੁਣ ਤੇ ਆਪਣੀ ਮਰਜ਼ੀ ਨਾਲ ਵੀ ਸਰੀਰ ਤਿਆਗ ਦੇਣ ਦੀ ਹਾਂਜੀ ਜੇ ਚਾਹੁਣ ਤੇ ਮਰਜ਼ੀ ਨਾਲ ਸਰੀਰ ਤਿਆਗ ਵੀ ਦੇਣ ਤੇ ਟਾਈਮ ਲੈਣਾ ਇਹਨਾਂ ਵਾਸਤੇ ਕਿਹੜੀ ਵੱਡੀ ਗੱਲ ਹੈ ਜੀ ਅੱਜ ਕੇ ਵਾਹਿਗੁਰੂ ਇਹ ਤੇ ਅਸੀਂ ਕੈਦੀ ਹਾਂ ਜੀ ਹਾਂਜੀ ਇਹ ਰੱਬ ਦੇ ਪਿਆਰਿਆਂ ਵਾਸਤੇ ਟਾਈਮ ਲੈਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਤੇ ਹੁਣ ਮਨ 'ਚ ਵਿਚਾਰ ਹੈ ਵੀ ਛੇਵੇਂ ਪਾਤਸ਼ਾਹ ਦੇ ਵੀ ਦਰਸ਼ਨ ਹੋ ਹੀ ਜਾਣ ਅਤੇ ਉੱਧਰੋਂ ਬਾਬਾ ਜੀ ਉੱਤਰ ਆਏ ਥੱਲੇ ਉਹ ਫਿਰ ਥਾਂ ਵੇਖਣ ਲੱਗ ਪਏ ਜਿੱਥੇ ਸ਼ਹਿਰ ਵਸਾਉਣਾ ਸੀ ਹਾਂਜੀ
ਕਾਰੀਗਰ ਮਜ਼ਦੂਰ ਬੁਲਵਾਏ ਸਤ ਨਾਮ ਕਹਿ ਗੁਰੂ ਮਨਾਏ
ਤੇ ਕਾਰੀਗਰ ਬੁਲਵਾ ਦਿੱਤੇ ਸਤ ਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਫਿਰ ਸ਼ਹਿਰ ਦੀ ਆਰੰਭਤਾ ਕੀਤੀ ਅਰਦਾਸ ਕਰਕੇ ਹਾਂਜੀ
ਬਾਂਟਿਓ ਸਭ ਮੈਂ ਬਹੁਤ ਮਿਸ਼ਟਾ
ਮਿਠਿਆਈਆਂ ਵੰਡੀਆਂ ਗਈਆਂ ਜੀ ਉਸ ਦਿਨ ਹਾਂਜੀ
ਟੱਕ ਲਗਾਇਓ ਆਪਣੇ ਪਾਂ
ਆਪਣੇ ਹੱਥਾਂ ਨਾਲ ਬਾਬਾ ਗੁਰਦਿੱਤਾ ਜੀ ਨੇ ਟੱਕ ਲਾਇਆ ਇਹ ਸੱਤਵੇਂ ਪਾਤਸ਼ਾਹ ਦੇ ਆਉਣ ਦੀ ਤਿਆਰੀ ਹੋ ਰਹੀ ਹੈ ਗੱਜ ਕੇ ਆਖੋ ਵਾਹਿਗੁਰੂ ਆਖੋ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ
ਸ੍ਰੀ ਗੁਰੂ ਹਰਿ ਰਾਇ ਸਾਹਿਬ
ਸਾ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਉਸ ਹਰਿਆਵਲੀ ਧਰਤੀ ਦੀਆਂ ਤਿਆਰੀਆਂ ਨੇ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਸੋ ਹੁਣ ਇਹਦੇ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਫਿਰ ਆਪਾਂ ਕੱਲ ਨੂੰ ਕਰ ਸਰਵਣ ਕਰਾਂਗੇ ਬਾਟਿਓ ਸਭ ਮੈਂ ਬਹੁ ਮਿਸ਼ਠਾਨ ਟੱਕ ਲਗਾਇਓ ਆਪਣੇ ਪਾਨ ਪਾਨ ਕਹਿੰਦੇ ਹੱਥ ਨੂੰ ਜੀ ਆਪਣੇ ਹੱਥਾਂ ਨਾਲ ਬਾਬਾ ਗੁਰਦਿੱਤਾ ਜੀ ਨੇ ਟੱਕ ਲਗਾਇਆ ਕਾਰੀਗਰ ਆਏ ਸੋਹਣੇ ਤਰੀਕੇ ਦੇ ਨਾਲ ਸ਼ਹਿਰ ਬਣਨ ਲੱਗ ਪਿਆ ਜੀ ਹੁਣ ਗੁਰੂ ਛੇਵੇਂ ਪਾਤਸ਼ਾਹ ਕੀ ਕੌਤਕ ਕਰ ਰਹੇ ਜੀ ਅੰਮ੍ਰਿਤਸਰ ਨੇ ਮਹਾਰਾਜ ਬੈਠੇ ਹੁਣ ਉਹ ਕੀ ਕੌਤਕ ਕਰਨ ਦੇ ਨੇ ਇਹ ਤੇ ਹੁਣ ਆਪਾਂ ਕੱਲ ਨੂੰ ਹੀ ਸਰਵਣ ਕਰਾਂਗੇ ਜਿਵੇਂ ਗੁਰੂ ਜੀ ਕਿਰਪਾ ਕਰਨ ਦਇਆ ਕਰਨ ਗੱਲ ਕੀ ਹੈ ਜਿਨ੍ਹਾਂ 'ਤੇ ਗੁਰੂ ਜੀ ਨੇ ਕਿਰਪਾ ਕੀਤੀ ਬੜੀਆਂ ਬੜੀਆਂ ਵੱਡੀਆਂ ਅਵਸਥਾਵਾਂ ਉਹਨਾਂ ਦੀਆਂ ਬਣਾ ਦਿੱਤੀਆਂ ਜੀ ਗੱਜ ਕੇ ਆਖੋ ਵਾਹਿਗੁਰੂ ਇਹ ਸੰਗਤ ਜੀ ਸਿਮਰਨ ਭਜਨ ਜਪ ਕਰਨਾ ਅਤੇ ਅਵਸਥਾ ਲੈਣੀ ਸਾਡੇ ਵੱਸ ਦੀ ਗੱਲ ਨਹੀਂ ਹੈ ਕੀਤੀ ਇਹ ਤਾਂ ਗੁਰੂ ਜੀ ਕਿਰਪਾ ਕਰਨ ਅਤੇ ਜਿਹਨੂੰ ਮਰਜ਼ੀ ਜਿਹੜੀ ਮਰਜ਼ੀ ਅਵਸਥਾ ਦੇ ਦੇਣ ਜੀ ਸਾਡੇ ਕਈ ਵਾਰੀ ਖੁਦ ਬੰਦਾ ਆਪੇ ਅਵਸਥਾ ਲੈਣ ਦੇ ਪਿੱਛੇ ਦੌੜਦਾ ਵੀ ਮੈਨੂੰ ਆਹ ਅਵਸਥਾ ਮਿਲ ਜੇ ਮੈਨੂੰ ਆਹ ਮਿਲ ਜੇ ਅਵਸਥਾ ਤਾਂ ਗੁਰੂ ਜੀ ਨੇ ਦੇਣੀ ਦਾਤੇ ਦਾਤ ਰੱਖੀ ਹੱਥ ਆਪਣੇ ਗੱਜ ਕੇ ਆਖੋ ਵਾਹਿਗੁਰੂ ਜਿਸ ਭਾਵ ਹੈ ਤਿਸ ਦੇ ਜਿਹੜਾ ਫਿਰ ਪਾ ਜਾਂਦਾ ਫਿਰ ਉਹਨੂੰ ਦੇ ਦਿੰਦੇ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਿਰਪਾ ਕਰਨ ਹੁਣ ਬੜੇ ਪ੍ਰੇਮ ਨਾਲ ਸੁਰਤੀਆਂ ਬਿਰਤੀਆਂ ਗਾਗਰ ਕਰਕੇ ਨੇਤਰ ਬੰਦ ਕਰਕੇ ਉਚਾਰਨ ਕਰੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਵਸਥਾ ਤੇ ਹੋਰ ਦੀ ਗੱਲ ਹੈ ਬੰਦੇ ਦੇ ਵੱਸ ਤੇ ਵਾਹਿਗੁਰੂ ਕਹਿਣਾ ਵੀ ਨਹੀਂ ਹੈਗਾ ਜੀ ਹਾਂਜੀ ਬੰਦਾ ਆਪਣੀ ਮਰਜ਼ੀ ਨਾਲ ਵਾਹਿਗੁਰੂ ਵੀ ਨਹੀਂ ਕਹਿ ਸਕਦਾ ਜੀ ਜਿਨ੍ਹਾਂ ਉੱਤੇ ਗੁਰੂ ਜੀ ਦਇਆ ਕਰਦੇ ਨੇ ਮਾਇਆ ਕਰਦੇ ਹਨ ਮਿਹਰ ਕਰਦੇ ਹਨ ਵਾਹਿਗੁਰੂ ਵੀ ਉਹਨਾਂ ਦੇ ਮੁੱਖੋਂ ਹੀ ਕਢਾਉਂਦੇ ਜੀ ਹਾਂਜੀ ਉਹ ਇੱਕ ਸ਼ਬਦ ਵੀ ਹੈ ਵੀ ਉਹਨਾਂ ਦੇ ਮੁੱਖੋਂ ਵਾਹੋ ਵਾਹੋ ਕਢਾਈ ਕੁਝ ਇਸ ਤਰ੍ਹਾਂ ਦਾ ਸ਼ਬਦ ਹੈ ਪੰਕਤੀਆਂ 'ਤੇ ਯਾਦ ਨਹੀਂ ਪਰ ਉਹਨਾਂ ਦੇ ਮੁੱਖੋਂ ਵੀ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਮੁੱਖੋਂ ਨਿਕਲਦਾ ਜਿਨ੍ਹਾਂ 'ਤੇ ਮਿਹਰ ਕਰ ਦੇਣ ਜੀ ਆਖੋ ਮਹਾਰਾਜ ਸਾਡੇ 'ਤੇ ਦਇਆ ਕਰੋ ਮਿਹਰ ਕਰੋ ਤੇ ਜਪੋ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀ ਕਿਰਪਾ ਕਰਨ ਦਇਆ ਕਰਨ ਸਾਈਂ ਬੁੱਢਣ ਸ਼ਾਹ ਜੀ ਦੇ ਉੱਤੇ ਤੇ ਬਹੁਤ ਕਿਰਪਾ ਕੀਤੀ ਗੁਰੂ ਜੀ ਨੇ, ਬੜਾ ਨਵਾਜਿਆ। ਉਹ ਐਸੀ ਕਿਰਪਾ ਕੀਤੀ ਅੱਜ ਉਹਨਾਂ ਦੇ ਅਸਥਾਨ ਤੇ ਜਾ ਕੇ ਗੁਰੂ ਦੇ ਸਿੱਖ ਦਾ ਵੀ ਸਿਰ ਚੁੱਕਦਾ ਜੀ ਜਾ ਕੇ। ਹਾਂਜੀ, ਗੁਰੂ ਕੇ ਸਿੱਖ ਵੀ ਸਾਈਂ ਜੀ ਦੇ ਜਾ ਕੇ ਅਸਥਾਨ ਤੇ ਸਿਰ ਚੁਕਾਉਂਦੇ ਨੇ। ਕਿਉਂ? ਉਹਨਾਂ 'ਤੇ ਗੁਰੂ ਜੀ ਨੇ ਕਿਰਪਾ ਬੜੀ ਵੱਡੀ ਕਰਤੀ ਸੀ। ਹਾਂਜੀ, ਫਿਰ ਉਹ ਗੁਰੂ ਜੀ ਦਾ ਬਚਨ ਬੈਠ ਕੇ ਇੰਤਜ਼ਾਰ ਕਰਦੇ ਰਹੇ ਇੰਨਾ ਲੰਮਾ ਸਮਾਂ। ਇੰਤਜ਼ਾਰ ਤੇ 5 ਮਿੰਟ ਕਰਨਾ ਵੀ ਔਖਾ ਆਇਆ ਹੁੰਦਾ ਸੀ। ਇੰਨੇ ਸਾਲ ਸਦੀਆਂ ਹੀ ਇੰਤਜ਼ਾਰ ਕੀਤਾ ਜੀ, 1 ਸਦੀ ਤਾਂ ਘੱਟੋ ਘੱਟ ਕੀਤਾ ਹੀ ਹੈ ਨਾ ਜੀ। ਹੁਣ ਇਹਦੇ ਤੋਂ ਅਗਲਾ ਇਤਿਹਾਸ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।